And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੰਡ ਆਇਆ ਨਾ?
ਅੱਜ ਠੰਡ ਆ।
ਜ਼ੀਰੋ ਡਿਗਰੀ ਸੈਲਸੀਅਸ
ਜਦੋਂ ਮੈਂ ਸਵੇਰੇ ਉੱਠਿਆ ਮਾਈਨਸ 1 ਸੀ।
ਉਦੋਂ ਮਾਈਨਸ 1 ਸੀ?
ਮਾਈਨਸ 1 ਡਿਗਰੀ।
ਓ ਅੱਛਾ, ਜਿੰਨੀ ਗਰਮੀ ਹੋਈ ਤੁਸੀਂ ਕਰਾਈ ਫਿਰ।
ਅਰੇ ਬੋਲ ਕਰਾਵਾਂਗੇ।
ਠੀਕ ਹੈ, ਹਾਂ ਜੀ 6-7 ਡਿਗਰੀ ਤੱਕ ਲੈ ਕੇ
ਜਾਵਾਂਗੇ।
ਵਾਸੂ ਜੀ, ਗਰਮਾ ਗਰਮੀ ਬਹੁਤ ਹੋਈ ਹੋਈ ਹੈ ਬੀਸੀ ਕੰਜ਼ਰਵੇਟਿਵ ਕੌਕਸ ਦੇ ਵਿੱਚ। ਨਵੇਂ ਨਵੇਂ ਬਣੇ ਕਈ MLA, ਜ਼ਿਆਦਾਤਰ MLA ਨਵੇਂ ਹੀ ਨੇ ਉਹਨਾਂ ਦੇ, ਆਊਟ ਆਫ ਦ 44, ਅਤੇ ਉਹਨਾਂ ਨੇ ਵਾਸੂ ਜੀ ਅਜੇ ਵਿਧਾਨ ਸਭਾ ਦੇ ਵਿੱਚ, ਅਜੇ ਕਿਉਂਕਿ ਸੈਸ਼ਨ ਤਾਂ ਸ਼ੁਰੂ ਹੋਣਾ ਫਰਵਰੀ 'ਚ, ਵਿਧਾਨ ਸਭਾ 'ਚ ਅਜੇ ਬੈਠੇ ਨਹੀਂ। ਜਿਹੜਾ ਇੱਕ ਹੁੰਦਾ ਨਾ ਵੀ ਯੂਨਾਈਟਿਡ ਫਰੰਟ ਟੂ ਕੰਬੈਟ ਦੀ ਗਵਰਨਮੈਂਟ, ਉਹ ਤਾਂ ਉਹਨਾਂ ਨੇ ਕੰਮ ਅਜੇ ਕਰਨੇ ਆ। ਅਜੇ ਬਹੁਤ ਸਾਰੇ ਜਿਹੜੇ ਇਹ MLA ਬਣੇ ਨੇ ਉਹਨਾਂ ਨੂੰ ਅਜੇ ਦਾਅ ਪੇਚ ਉਹ ਲੈਜਿਸਲੇਟਿਵ ਅਸੈਂਬਲੀ ਦੇ ਸਿੱਖ ਰਹੇ ਨੇ, ਕਈਆਂ ਨੂੰ ਕ੍ਰਿਟਿਕ ਰੋਲ ਮਿਲੇ ਨੇ, ਉਹ ਅਜੇ ਉਹਨਾਂ ਵਾਸਤੇ ਸਿੱਖਣ ਨੂੰ ਬਹੁਤ ਕੁਝ ਆ ਨਾ। ਤੁਸੀਂ ਕੋਈ ਵੀ ਨਵਾਂ ਕੰਮ ਜਦੋਂ ਸ਼ੁਰੂ ਕਰਦੇ ਹੋ, ਦੇਰ ਇਜ਼ ਅ ਲੋਟ ਫੋਰ ਯੂ ਟੂ ਲਰਨ। ਪਰ ਇਸ ਸਭ ਦੇ ਵਿੱਚ ਇੱਕ ਮਾਮਲੇ ਨੂੰ ਲੈ ਕੇ ਜਿਹੜੀ ਇਨਫਾਈਟਿੰਗ ਸ਼ੁਰੂ ਹੋਈ BC ਕੰਜ਼ਰਵੇਟਿਵ ਦੇ ਖੇਮੇ ਵਿੱਚ, ਵਾਸੂ ਜੀ ਉਹਦੇ ਉੱਪਰ ਠੰਡਾ ਪਾਣੀ ਪੈਂਦਾ ਨਜ਼ਰ ਨਹੀਂ ਆ ਰਿਹਾ। ਉਹਦੀ ਗਰਮੀ ਸਗੋਂ ਹੋਰ ਜ਼ਿਆਦਾ ਵੱਧਦੀ ਜਾ ਰਹੀ ਆ। ਅਸੀਂ ਲਾਸਟ ਵੀ ਗੱਲ ਕੀਤੀ ਸੀ, ਇਹ ਮਾਮਲਾ ਹੈ ਸਾਰਾ ਵੈਨਕੂਵਰ ਪੁਲਿਸ ਬੋਰਡ ਦੇ ਵਾਈਸ ਚੇਅਰ, ਸਾਬਕਾ ਵਾਈਸ ਚੇਅਰ ਕੰਫਰਟ ਸਕੋਮਾ ਦਾ, ਜਿਨ੍ਹਾਂ ਨੇ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਪੋਸਟ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕੈਨੇਡਾ ਦੇ ਸਕੂਲਾਂ ਦੇ ਵਿੱਚ ਇਨਕਲੂਜਨ ਡਾਇਵਰਸਿਟੀ ਦੇ ਮਾਮਲੇ ਦੇ ਵਿੱਚ ਜੈਂਡਰ ਰਾਈਟਸ ਨੂੰ ਲੈ ਕੇ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ। ਫਿਰ ਵੈਨਕੂਵਰ ਵਾਲੇ ਪੁਲਿਸ ਬੋਰਡ ਤੋਂ ਉਹਨਾਂ ਨੂੰ ਵਾਈਸ ਚੇਅਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈ ਗਿਆ ਸੀ, ਅਤੇ ਉਹਨਾਂ ਦੇ ਉਸ ਅਸਤੀਫੇ ਨੂੰ ਸਹੀ ਠਹਿਰਾਇਆ ਸੀ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਕਲੋਵਰਡੇਲ ਤੋਂ MLA ਐਲੇਨੋਰ ਸਟਰਕੋ ਨੇ। ਅਤੇ 13 ਜਾਣੇ ਕੰਜ਼ਰਵੇਟਿਵ ਕੌਕਸ ਦੇ ਮੈਂਬਰ ਜਿਨ੍ਹਾਂ ਨੇ ਪਿਛਲੇ ਹਫ਼ਤੇ ਚਿੱਠੀ ਲਿਖੀ ਸੀ, ਅਸੀਂ ਗੱਲ ਕੀਤੀ ਸੀ ਉਹਦੇ ਬਾਰੇ ਲਾਸਟ ਵੀਕ, ਕਿ ਉਹਨਾਂ ਨੇ ਚਿੱਠੀ ਲਿਖ ਕੇ ਜੌਨ ਰਸਟੈਡ ਕੰਜ਼ਰਵੇਟਿਵ BC ਕੰਜ਼ਰਵੇਟਿਵ ਦੇ ਲੀਡਰ ਨੂੰ ਕਿਹਾ ਕਿ ਜੀ ਤੁਸੀਂ ਐਲੇਨੋਰ ਸਟਰਕੋ ਨੂੰ ਸੱਦ ਕੇ ਕਹੋ ਵੀ ਜਾਂ ਤਾਂ ਤੁਸੀਂ ਉਹ ਮੁਆਫ਼ੀ ਮੰਗਣ ਕੰਫਰਟ ਸਕੋਮਾ ਤੋਂ ਲਿਖਤ ਦੇ ਵਿੱਚ, ਜੇ ਅਜਿਹੀ ਮੁਆਫ਼ੀ ਕੰਫਰਟ ਸਕੋਮਾ ਤੋਂ ਐਲੇਨੋਰ ਸਟਰਕੋ ਨਹੀਂ ਮੰਗਦੇ ਤਾਂ ਜੌਨ ਰਸਟੈਡ ਪਾਰਟੀ ਦੇ ਬਿਹਾਫ 'ਤੇ ਐਲੇਨੋਰ ਕੰਫਰਟ ਸਕੋਮਾ ਤੋਂ ਉਹ ਮੁਆਫ਼ੀ ਮੰਗਣ। ਸੋ ਬਸ ਜੀ ਬੈਕਗਰਾਊਂਡ ਇਹ ਆ। ਹੁਣ ਇਹਦੇ ਵਿੱਚ ਕੱਲ੍ਹ ਇੱਕ ਇਹ ਕਹਿ ਲਓ ਵੀ ਕਾਫ਼ੀ ਵੱਡੀ ਡਿਵੈਲਪਮੈਂਟ ਹੈ, ਬਿਕਾਜ਼ ਦਿਸ ਇਜ਼ ਪਲੇਇੰਗ ਆਊਟ ਇਨ ਦ ਪਬਲਿਕ। ਸੋ ਕੱਲ੍ਹ ਕੀ ਹੋਇਆ?
ਕੱਲ੍ਹ ਜੌਨ ਰਸਟੈਡ ਨੇ ਟਵੀਟ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਉਹ ਕੰਫਰਟ ਸਕੋਮਾ ਨੂੰ ਜਾ ਕੇ ਮਿਲੇ ਨੇ,
ਫੋਟੋ ਪਾਈ ਉਹਨਾਂ ਨੇ,
ਫੋਟੋ ਪਾਈ ਹੈ ਅਤੇ ਕੰਫਰਟ ਸਕੋਮਾ ਦੀਆਂ ਤਾਰੀਫਾਂ ਕੀਤੀਆਂ ਨੇ। ਉਹਨਾਂ ਨੇ ਕਿਹਾ ਵੀ ਕੰਫਰਟ ਸਕੋਮਾ ਬੜਾ ਵਧੀਆ ਕੰਮ ਕਰਦੇ ਰਹੇ ਨੇ, ਅਤੇ ਬਾਅਦ ਸਾਰੀ ਉਹ ਤਾਰੀਫ ਵਗੈਰਾ ਕਰਕੇ ਇਹਨਾਂ ਦੀਆਂ ਜਿਹੜੀਆਂ ਕਹਿੰਦੇ ਵੈਲਿਊਜ਼ ਨੇ, ਇਹਨਾਂ ਦੀ ਜਿਹੜੀ ਵਿਚਾਰਧਾਰਾ ਉਹ ਕੰਸਰਵੇਟਿਵ ਵਿਚਾਰਧਾਰਾ ਦੇ ਬਿਲਕੁਲ ਨਾਲ ਮੇਲ ਖਾਂਦੀ ਹੈ। ਸੋ ਬਤੌਰ ਕ੍ਰਿਸਚੀਅਨ, ਬਤੌਰ ਕੰਸਰਵੇਟਿਵ, ਮੇਰੀ ਵੀ ਕਹਿੰਦੇ ਸੋਚ ਇਸੇ ਤਰ੍ਹਾਂ ਦੀ ਹੈ, ਸਾਰੀ ਉਹ ਗੱਲ ਜੌਨ ਰਸਟੈਡ ਨੇ ਲਿਖੀ।
ਨਾਲ ਉਹਨਾਂ ਨੇ ਬੈਲੈਂਸ ਜਿਹਾ ਕਰਨ ਨੂੰ ਇੱਕ ਲਿਖਤਾ ਕਿ ਸਾਰੀਆਂ ਗੱਲਾਂ ਉਹਨਾਂ ਦੀਆਂ ਕੁਝ ਜਿਹੀਆਂ ਨੇ ਜਿਹਦੇ ਨਾਲ ਅਸੀਂ ਭਾਵੇਂ ਅਗਰੀ ਨਹੀਂ ਵੀ ਕਰਦੇ, ਪਰ ਨਾਲ ਲਾਈਕ ਯੂ ਸੈਡ ਉਹਨਾਂ ਨੇ ਕੰਫਰਟ ਸਕੋਮਾ ਦੀ ਤਾਰੀਫ ਕੀਤੀ,
ਉਹਨਾਂ ਦੇ ਕੰਮ ਦੀ ਤਾਰੀਫ ਕੀਤੀ, ਉਹ ਬੜੇ ਇੰਪੋਰਟੈਂਟ ਕੰਮ ਕਰਦੇ ਰਹੇ ਨੇ, ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਲਿਖੀ। ਅਤੇ ਨਾਲ ਉਹਨਾਂ ਨੇ ਕਿਹਾ ਕਹਿੰਦੇ ਕਿ ਵੀ ਇਹ ਵੀ ਨਾਲ ਜ਼ਰੂਰ ਹੈ ਕਿ ਫਰੀਡਮ ਆਫ ਐਕਸਪ੍ਰੈਸ਼ਨ ਵੀ ਇੰਪੋਰਟੈਂਟ ਆ, ਖਾਸ ਤੌਰ 'ਤੇ MLAs ਵਾਸਤੇ। ਅਤੇ ਨਾਲ ਉਹਨਾਂ ਨੇ ਐਂਡ 'ਤੇ ਲਿਖ ਦਿੱਤੀ ਇਹ ਗੱਲ, ਕਹਿੰਦੇ ਵੀ ਮੈਨੂੰ ਹੁਣ ਇਹ ਮੈਂ ਐਕਸਪੈਕਟ ਕਰਦਾ ਕਿ ਐਲੇਨੋਰ ਸਟਰਕੋ ਕੰਫਰਟ ਸਕੋਮਾ ਨੂੰ ਜਾ ਕੇ ਮਿਲਣ,
ਅਤੇ ਕਹਿੰਦੇ ਉਹਨਾਂ ਨੂੰ ਜਾਣਨ।
ਹਾਂ,
ਅਤੇ ਉਹਨਾਂ ਨੂੰ ਜਾਣਨ ਵੀ ਤਾਂ ਬਹੁਤ ਵਧੀਆ ਬੰਦੇ ਨੇ, ਕੰਫਰਟ ਸਕੋਮਾ ਇਜ਼ ਅ ਵੰਡਰਫੁਲ ਪਰਸਨ ਐਂਡ ਹੈਜ਼ ਸੋ ਮਚ ਟੂ ਆਫਰ, ਐਂਡ ਆਈ ਕੰਟੀਨਿਊ ਟੂ ਐਡਵੋਕੇਟ ਫਾਰ ਦੀ ਕੰਜ਼ਰਵੇਟਿਵ ਮੂਵਮੈਂਟ ਇਨ ਬ੍ਰਿਟਿਸ਼ ਕੋਲੰਬੀਆ। ਸੋ ਇਹ ਸਾਰਾ ਕੁਝ ਲਿਖਿਆ।
ਇਹ ਕਿਉਂ ਹੋਇਆ? ਕਿਉਂਕਿ 13 MLAs ਨੇ ਚਿੱਠੀ ਲਿਖੀ ਸੀ ਕਿ ਅਸੀਂ ਤਾਂ ਕੰਫਰਟ ਸਕੋਮਾ ਦੀ ਵਿਚਾਰਧਾਰਾ ਨਾਲ ਸਹਿਮਤ ਹਾਂ, ਉਹਨਾਂ ਦੀ ਤਾਂ ਜੋ ਗੱਲਾਂ ਉਹਨਾਂ ਨੇ ਕੀਤੀਆਂ ਉਹ BC ਕੰਜ਼ਰਵੇਟਿਵ ਦੀ ਵਿਚਾਰਧਾਰਾ ਦੇ ਮੁਤਾਬਕ ਨੇ, ਅਤੇ ਐਲੇਨੋਰ ਸਟਰਕੋ ਉਹਨਾਂ ਦਾ ਵਿਰੋਧ ਕਰ ਰਹੇ ਨੇ, ਅਤੇ ਐਲੇਨੋਰ ਸਟਰਕੋ ਕੋਲੋਂ ਮਾਫ਼ੀ ਮੰਗਵਾਈ ਜਾਏ। ਹੁਣ ਜੌਨ ਰਸਟੈਡ ਨੇ, ਸੋ ਪਹਿਲਾ ਸਟੈਪ ਕੀ ਚੁੱਕਿਆ? ਉਹਨਾਂ ਨੇ ਇੱਕ ਤਰ੍ਹਾਂ 13 MLAs ਨੂੰ ਖੁਸ਼ ਕਰਨ ਵਾਸਤੇ, ਕਹਿ ਲਓ ਉਹਨਾਂ ਨੂੰ ਰਾਜ਼ੀ ਕਰਨ ਵਾਸਤੇ, ਕੰਫਰਟ ਸਕੋਮਾ ਨਾਲ ਜਾ ਕੇ ਮੁਲਾਕਾਤ ਕੀਤੀ, ਅਤੇ ਉਹਦੀ ਫੋਟੋ ਖਿੱਚ ਕੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ। ਸੋ ਦਿਸ ਇਜ਼ ਪਲੇਇੰਗ ਆਊਟ ਇਨ ਦਾ ਪਬਲਿਕ।
ਇਹ ਕੱਲ ਹੋਇਆ ਵਾਸੂ ਜੀ ਅਰਾਊਂਡ ਲੇਟ ਈਵਨਿੰਗ, ਲੇਟ ਆਫਟਰਨੂਨ, ਅਰਲੀ ਈਵਨਿੰਗ, ਇੱਥੋਂ ਤਕਰੀਬਨ 5 ਘੰਟੇ ਬਾਅਦ, 4-5 ਘੰਟੇ ਬਾਅਦ ਕੱਲ ਰਾਤ, ਫਿਰ ਇੱਕ ਜਿਹੜੀ ਟਵੀਟ ਸੀਗੀ ਉਹ ਐਲੇਨੋਰ ਸਟਰਕੋ ਨੇ ਕੀਤੀ। ਉਹਨਾਂ ਨੇ ਜੌਨ ਰਸਟੈਡ ਦੀ ਇਸ ਟਵੀਟ ਨੂੰ ਟੈਗ ਕਰਕੇ ਆਪਣਾ ਜਿਹੜਾ ਮੈਸੇਜ ਸੀ ਉਹਦੇ ਨਾਲ, ਉਹ ਵੀ ਕਾਫੀ ਵਿਸਥਾਰਤ ਮੈਸੇਜ ਆ, ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ, ਉਹ ਕਹਿੰਦੇ ਕਿ ਜਦੋਂ ਮੈਂ ਪੁਲਿਸ ਆਫਿਸਰ ਸੀ, ਕਿਉਂਕਿ ਦੇਖੋ ਪਹਿਲਾਂ ਐਲੇਨੋਰ ਸਟਰਕੋ RCMP ਦੇ, ਸਰੀ ਦੇ ਵਿੱਚ ਜਦੋਂ RCMP ਸੀ, ਸਰੀ RCMP ਦੇ ਸਪੋਕਸਪਰਸਨ ਸੀਗੇ, ਉਹਨਾਂ ਲਿਖਿਆ ਕਿ ਮੈਂ ਆਪਣੀ ਜ਼ਿੰਦਗੀ ਡੈਡੀਕੇਟ ਕੀਤੀ ਹੈ ਬ੍ਰਿਟਿਸ਼ ਕੋਲੰਬੀਅਨਸ ਨੂੰ ਸਰਵ ਕਰਨ ਦੇ ਵਾਸਤੇ, ਭਾਵੇਂ ਉਹਨਾਂ ਦਾ ਪਿਛੋਕੜ, ਉਹਨਾਂ ਦਾ ਰਿਲੀਜਨ, ਉਹਨਾਂ ਦਾ ਜੈਂਡਰ, ਉਹਨਾਂ ਦੀ ਕੁਝ ਵੀ ਹੋਵੇ। ਕਹਿੰਦੇ ਮੈਂ ਇਹ ਇੱਕ ਸੌਂਹ ਖਾਧੀ ਸੀ, ਆਈ ਸਵੋਰ ਐਨ ਓਥ ਟੂ ਸਰਵ ਐਂਡ ਪ੍ਰੋਟੈਕਟ ਐਵਰੀ ਵਨ ਇਨ ਆਰ ਬਿਊਟੀਫੁਲ ਪ੍ਰੋਵਿੰਸ। ਉਸ ਤੋਂ ਅੱਗੇ ਫਿਰ ਉਹਨਾਂ ਨੇ ਜਿਹੜੀ ਵਾਸੂ ਜੀ ਗੱਲ ਲਿਖੀ ਹੈ, ਕਹਿੰਦੇ ਆਈ ਡੂ ਨੋਟ ਪਲਾਨ ਟੂ ਮੀਟ ਕੰਫਰਟ ਸਕੋਮਾ,
ਆਈ ਡੂ ਨੋਟ ਡੂ ਆਈ ਪਲਾਨ ਟੂ ਰਾਈਟ ਅ ਲੈਟਰ।
ਹਾਂ, ਸੋ ਜਿਹੜੀ ਗੱਲ ਪਹਿਲਾਂ 13 MLAs ਨੇ ਡਿਮਾਂਡ ਕੀਤੀ, ਉਹਨਾਂ ਨੇ ਕਿਹਾ ਕਿ ਲਿਖਤ ਦੇ ਵਿੱਚ ਮੁਆਫ਼ੀ ਮੰਗੋ, ਜੇ ਇਹ ਐਲਨੋ ਰਸਟਡ ਕੋ ਮੁਆਫ਼ੀ ਨਹੀਂ ਮੰਗਦੇ ਤਾਂ ਜੌਨ ਰਸਟੈਡ ਮੁਆਫ਼ੀ ਮੰਗਣ। ਜੌਨ ਰਸਟੈਡ ਜਦੋਂ ਕੱਲ੍ਹ ਕੰਫਰਟ ਸਕੋਮਾ ਨੂੰ ਮਿਲੇ ਅਤੇ ਉਹਨਾਂ ਨੇ ਉਹ ਫੋਟੋ ਪੋਸਟ ਕੀਤੀ, ਉਹਦੇ ਵਿੱਚ ਉਹਨਾਂ ਨੇ ਉਸ ਗੱਲ ਨੂੰ ਥੋੜ੍ਹਾ ਜਿਹਾ ਡੈਲਿਊਟ ਕੀਤਾ ਵੀ ਚਲੋ ਵੀ ਮੈਂ ਇਹ ਐਕਸਪੈਕਟ ਕਰਦਾ ਵੀ ਹੁਣ ਐਲਨੋ ਰਸਟੈਡ ਕੋ ਕੰਫਰਟ ਸਕੋਮਾ ਨੂੰ ਮਿਲਣਗੇ, ਵੀ ਬਹਿ ਕੇ ਗੱਲਬਾਤ ਕਰੋ, ਇੱਕ ਦੂਜੇ ਬਾਰੇ ਜਜਮੈਂਟਲ ਨਾ ਹੋਵੋ, ਵੀ ਕੰਫਰਟ ਸਕੋਮਾ ਇਜ਼ ਅ ਵੰਡਰਫੁਲ ਪਰਸਨ। ਹੁਣ ਐਲਨੋ ਰਸਟੈਡ ਕੋ ਨੇ ਪਬਲਿਕਲੀ ਇਹ ਗੱਲ ਲਿਖ ਦਿੱਤੀ ਹੈ ਕਿ ਉਹ ਮਿਲਣਗੇ ਵੀ ਨਹੀਂ, ਨਾ ਹੀ ਉਹ ਚਿੱਠੀ ਲਿਖਣਗੇ, ਸੋ ਨਾ 13 ਆਪਣੇ ਕੌਕਸ ਕੋਲੀਗਸ ਦੀ ਜਿਹੜੀ ਡਿਮਾਂਡ ਆ ਉਹਦੀ ਉਹ ਪੂਰਤੀ ਕਰਨਗੇ, ਨਾ ਹੀ ਪਾਰਟੀ ਦੇ ਲੀਡਰ ਜੌਨ ਰਸਟੈਡ ਨੇ ਜਿਹੜੀ ਇੱਕ ਇਹ ਕਹਿ ਲਓ ਐਕਸਪੈਕਟੇਸ਼ਨ, ਉਹਨਾਂ ਨੇ ਚਲੋ ਹੁਕਮ ਤਾਂ ਨਹੀਂ ਦਿੱਤਾ ਕੋਈ, ਪਰ ਅਜਿਹੀ ਗੱਲ ਪਬਲਿਕਲੀ ਕਰਨਾ ਲੀਡਰ ਦੇ ਬਿਹਾਫ 'ਤੇ ਲੀਡਰ ਵੱਲੋਂ, ਉਹ ਇੱਕ ਤਰ੍ਹਾਂ ਦਾ ਇਹੀ ਹੁੰਦਾ ਵੀ ਤੁਹਾਨੂੰ ਇਹ ਕੰਮ ਕਰਨਾ ਪੈਣਾ। ਸੋ ਐਲਨੋ ਰਸਟੈਡ ਕੋ ਦਾ ਇਹ ਕਹਿਣਾ ਕਿ ਨਾ ਮਿਲਣਾ ਨਾ ਚਿੱਠੀ ਲਿਖਣੀ, ਕਹਿੰਦੇ ਮੇਰਾ ਤਾਂ ਸਿਰਫ ਪਰਪਸ ਇਹ ਆ ਕਿ ਅਸੀਂ NDP ਨੂੰ ਜਵਾਬਦੇਹ ਬਣਾਉਣਾ, NDP ਦੀਆਂ ਮਾਰੂ ਨੀਤੀਆਂ ਨੂੰ ਜਵਾਬਦੇਹ ਬਣਾਉਣਾ, ਅਤੇ ਜਿਹੜੀ ਫਾਈਲ ਜਿਹੜੇ ਜਿਹਦੇ ਵਾਸਤੇ ਜੀ ਉਹ ਕ੍ਰਿਟਿਕ ਨੇ ਪਬਲਿਕ ਸੇਫਟੀ, ਵੀ ਕਹਿੰਦੇ ਉਸ ਮਾਮਲੇ ਦੇ ਉੱਪਰ ਸਰਕਾਰ ਨੂੰ ਜਵਾਬਦੇਹ ਬਣਾਉਣ ਦੇ ਕੰਮ 'ਤੇ ਮੈਂ ਵਚਨਬੱਧ ਹਾਂ, ਅਤੇ ਉਹ ਕੰਮ ਕਰਦੇ ਰਹਿਣਾ।
ਬਿਲਕੁਲ। ਸੋ ਹੁਣ ਇਹਦੀ ਰੈਪਰਕਸ਼ਨ ਕੀ ਹੋਏਗੀ?
ਅੱਜ ਕੌਕਸ ਮੀਟਿੰਗ ਆ BC ਕੰਜ਼ਰਵੇਟਿਵਸ ਦੀ,
ਸੋ ਕੀ ਹੁਣ ਜੌਨ ਰਸਟੈਡ ਕੋਈ ਐਕਸ਼ਨ ਲੈਣਗੇ? ਕਿਉਂਕਿ ਜੌਨ ਰਸਟੈਡ ਦੀ ਲੀਡਰਸ਼ਿਪ ਦਾ ਵੀ ਬਹੁਤ ਵੱਡਾ ਟੈਸਟ ਹੋਏਗਾ, ਤੇ ਐਲਨੋ ਰਸਟੈਡ ਕੋ BC ਕੰਜ਼ਰਵੇਟਿਵ ਕੌਕਸ ਦੇ ਇੱਕ ਬਹੁਤ ਹੀ ਜ਼ਿਆਦਾ ਅਸਰਦਾਰ ਮੈਂਬਰ ਨੇ, ਤੇ ਇਹ ਇੱਕ ਤਜਰਬੇਕਾਰ ਮੈਂਬਰ ਨੇ, ਕਿਉਂਕਿ BC ਯੂਨਾਈਟਿਡ ਦੇ ਵੱਲੋਂ ਇੱਕ ਬੜੀ ਇਫੈਕਟਿਵਨੈਸ ਦੇ ਨਾਲ ਲੈਜਿਸਲੇਚਰ ਦੇ ਵਿੱਚ BC NDP ਤੇ ਹਮਲੇ ਕਰਦੇ ਰਹੇ ਨੇ। ਸੋ ਐਲਨੋ ਰਸਟੈਡ ਕੋ ਨੇ ਜਦੋਂ BC ਕੰਜ਼ਰਵੇਟਿਵ ਪਾਰਟੀ ਜੁਆਇਨ ਕੀਤੀ ਸੀ, ਅਸੀਂ ਪਿਛਲੇ ਦਿਨ ਵੀ ਗੱਲ ਕਰਦੇ ਸੀ, ਉਦੋਂ ਵੀ ਸਵਾਲ ਚੁੱਕੇ ਗਏ ਸੀ ਕਿ ਇਹ ਤਾਂ ਜੀ BC ਕੰਜ਼ਰਵੇਟਿਵ ਦੇ ਜਿਹੜੇ ਕੈਂਡੀਡੇਟ ਸੀਗੇ ਉਸ ਸਮੇਂ ਦੇ ਬਹੁਤ ਸਾਰੇ, ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਰਹੇ।
ਉਹੀ ਕਈ ਕੈਂਡੀਡੇਟਸ BC ਕੰਜ਼ਰਵੇਟਿਵ ਵਾਲੇ ਜਦੋਂ ਐਲਨੋ ਰਸਟੈਡ ਕੋ BC ਯੂਨਾਈਟਿਡ ਸੀਗੇ, ਇਹਨਾਂ ਦੇ ਖਿਲਾਫ ਟਵੀਟਸ ਦੇ ਉੱਪਰ ਬਹੁਤ ਮਤਲਬ ਇੱਦਾਂ ਲੱਗਦਾ ਹੀ ਨਹੀਂ ਸੀ ਕਿ ਇਹ ਕਦੇ ਵੀ ਇੱਕ ਪਲੇਟਫਾਰਮ ਤੇ ਇਕੱਠੇ ਹੋ ਸਕਣਗੇ। ਇੱਕ ਪਲੇਟਫਾਰਮ ਤੇ ਚੋਣਾਂ ਵਾਸਤੇ ਤਾਂ ਇਕੱਠੇ ਹੋ ਲਏ, ਪਰ ਚੋਣਾਂ ਤੋਂ ਇਕਦਮ ਬਾਅਦ ਅਜੇ ਬਸ ਜੀ ਜੁਮਾ 4 ਦਿਨ ਹੋਏ ਨੇ, ਇਹ ਤਾਂ ਕੋਈ ਪਹੁੰਚਿਆ ਹੀ ਨਹੀਂ ਅਜੇ ਵਿਧਾਨ ਸਭਾ ਦੇ ਵਿੱਚ। ਕਈਆਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਵਿਧਾਨ ਸਭਾ ਦੇ ਵਿੱਚ ਰਸਤੇ ਕਿਹੜੇ ਕਿਹੜੇ ਨੇ, ਕਿਹੜਾ ਗਲਿਆਰਾ ਕਿੱਥੇ ਨੂੰ ਜਾਂਦਾ, ਉਸ ਤੋਂ ਪਹਿਲਾਂ ਹੀ ਪੰਗਾ ਇਹੋ ਜਿਹਾ ਲੈ ਲਿਆ।
ਬਿਲਕੁਲ। ਤੇ ਵਿਚਾਰਧਾਰਾ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਸੀ ਵੀ ਬਹੁਤ ਵੱਖਰੇਵੇਂ ਨੇ, ਤੇ ਇਹ ਕੰਜ਼ਰਵੇਟਿਵ ਪਾਰਟੀ ਨਾਲ ਆਪਣੇ ਆਪ ਨੂੰ ਕਿਵੇਂ ਅਲਾਈਨ ਕਰਨਗੇ, ਤੇ ਵੀ ਇਹ ਕਿਤੇ ਪੋਲੀਟੀਕਲ ਓਪੋਰਚੁਨਿਜ਼ਮ ਤਾਂ ਨਹੀਂ। ਸੋ ਐਲਨੋ ਸਟਰਕੋ ਦੀ ਵੀ ਉਦੋਂ ਕਾਫੀ ਕ੍ਰਿਟਿਸਿਜ਼ਮ ਹੋਈ ਸੀ, ਆਲੋਚਨਾ ਹੋਈ ਸੀ ਕਿ ਜੀ ਵੀ ਇਹ ਸਿਰਫ ਇਲੈਕਸ਼ਨ ਜਿੱਤਣ ਵਾਸਤੇ ਇੱਦਾਂ ਕਰ ਰਹੇ ਨੇ, ਵੀ ਇਹ ਕਿਵੇਂ ਐਡਜਸਟ ਕਰਨਗੇ, ਤੇ ਉਹ ਗੱਲਾਂ ਹੁਣ ਸੱਚ ਸਾਬਤ ਹੁੰਦੀਆਂ ਨਜ਼ਰ ਆ ਰਹੀਆਂ ਨੇ ਕਿ ਤਰੇੜਾਂ ਜਿਹੜੀਆਂ ਪਾਰਟੀ ਵਿੱਚ ਨਵੀਂ ਨਵੀਂ ਪਾਰਟੀ ਵਿੱਚ ਆਲਰੇਡੀ ਨਜ਼ਰ ਆਈਆਂ, ਨਵਾਂ ਨਵਾਂ ਲੈਂਟਰ ਪਿਆ ਜੀ,
ਬਸ ਬਸ ਉਹੀ
ਛੱਤ ਵਿੱਚ ਤਰੇੜਾਂ ਪੈ ਗਈ,
ਤਰਾਈ ਵੀ ਨਹੀਂ ਸੀ ਹੋਈ ਪ੍ਰੋਪਰਲੀ, ਦੈਟਸ ਵਾਟ ਇਟ ਇਜ਼। ਤੇ ਜਿਹੜੇ ਵਾਸੂ ਜੀ ਦੇਖੋ, ਹੈਰਾਨੀ ਵਾਲੀ ਗੱਲ ਇਹ ਆ, ਇੱਦਾਂ ਨਹੀਂ ਹੁੰਦਾ ਵੀ ਕਿਸੇ ਵੀ ਵਿਦਇਨ ਦਾ ਕੌਕਸ ਜਿਹੜੇ ਟੀਮ ਮੈਂਬਰਸ ਨੇ ਉਹਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਮਨਮੁਟਾਵ ਨਾ ਹੁੰਦਾ ਹੋਵੇ ਪੋਲੀਟੀਕਲ ਸਫੀਅਰ ਦੇ ਵਿੱਚ ਅਦਰਵਾਈਜ਼ ਵੀ, ਪਰ ਉਹ ਪਬਲਿਕਲੀ ਇੰਨੀ ਛੇਤੀ ਬਾਹਰ ਆ ਜਾਣਾ। ਅੱਛਾ, ਲਿਖਤ ਦੇ ਵਿੱਚ ਉਹ 13 ਜਣਿਆਂ ਨੇ ਚਿੱਠੀ ਲਿਖਤੀ, ਉਹ ਜਿਹੜੀ ਚਿੱਠੀ ਸੀ ਜਦੋਂ ਉਹ ਪਬਲਿਕ ਦੇ ਵਿੱਚ ਆ ਗਈ, ਇਹ ਸਗੋਂ ਆਪਣੇ ਵਾਸਤੇ ਤੇ ਜੌਨ ਰਸਟੈਡ ਵਾਸਤੇ ਸਮੱਸਿਆਵਾਂ ਇਹਨਾਂ ਨੇ ਵਧਾ ਦਿੱਤੀਆਂ ਨੇ। ਆਮ ਤੌਰ 'ਤੇ ਇਸ ਤਰ੍ਹਾਂ ਦਾ ਜਿਹੜਾ ਕੋਈ ਵੀ ਕਿਸੇ ਵੀ ਗੱਲ ਨੂੰ ਲੈ ਕੇ ਮਤਭੇਦ ਹੁੰਦਾ, ਉਹ ਜਦੋਂ ਕੌਕਸ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਤੁਸੀਂ ਗੱਲਾਂ ਬਾਤੀਆਂ ਗੱਲ ਕਰ ਲੈਂਦੇ ਹੋ, ਲਿਖਤ ਦੇ ਵਿੱਚ ਕੋਈ ਚੀਜ਼ ਦੇ ਦੇਣੀ ਤੇ ਉਹ ਜਿਹੜਾ ਰਿਟਨ ਉਹਦਾ ਕੰਟੈਂਟ ਆ
ਤੇ ਉਹਦੇ ਵਿੱਚ ਪਾਰਟੀ ਦੇ ਲੀਡਰ ਨੂੰ ਇਨਵੋਲਵ ਕਰ ਲੈਣਾ,
ਪਾਰਟੀ ਦੇ ਲੀਡਰ ਨੂੰ ਇਨਵੋਲਵ ਕਰਨਾ।
ਤੁਸੀਂ ਇਹ ਐਲਨੋ ਸਟਰਕੋ ਤੋਂ ਵੀ ਵੱਡਾ ਸਵਾਲ ਬਣਾ ਦਿੱਤਾ ਜੌਨ ਰਸਟੈਡ ਵਾਸਤੇ, ਉਹਨਾਂ ਦੀ ਲੀਡਰਸ਼ਿਪ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ, ਤੁਸੀਂ ਆਪਣੇ ਲੀਡਰ ਨੂੰ ਹੀ ਵੀਕਨ ਕਰ ਰਹੇ ਹੋ।
ਕਰੈਕਟ, ਹੱਥ ਬੰਨਦੇ
ਤੇ ਲੈਜਿਸਲੇਚਰ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ।
ਯੈਸ। ਸੋ ਜਿਹੜੇ ਜਿਹੜੇ ਇਹ MLAs ਨੇ ਇਹਨਾਂ ਨੇ ਜਵਾਬਦੇਹ ਤੇ ਬਣਾਉਣਾ ਸੀ ਸਰਕਾਰ ਨੂੰ, ਇਹਨਾਂ ਨੇ ਜਵਾਬਦੇਹ ਬਣਾ ਲਿਆ ਹਲੇ ਆਪਣੇ ਹੀ ਇੱਕ ਕੋਲੀਗ ਨੂੰ ਤੇ ਫਰਦਰ ਬਾਏ ਐਕਸਟੈਂਸ਼ਨ ਆਪਣੀ ਹੀ ਪਾਰਟੀ ਦੇ ਲੀਡਰ ਨੂੰ। ਸੋ ਅੱਜ ਇਹ ਦੇਖਣਾ ਹੋਏਗਾ ਕਿ ਜਿਹੜੀ ਇਹ ਮੀਟਿੰਗ ਹੁੰਦੀ ਆ ਵਸ ਜੀ ਉਹਦੇ ਵਿੱਚ ਕੀ ਕੁਝ ਹੁੰਦਾ, ਉਸ ਮੀਟਿੰਗ ਦੇ ਵਿੱਚੋਂ ਕੀ ਕੋਈ ਰੀਕਨਸੀਲੀਏਟਰੀ ਕੋਈ ਟੋਨ ਆਉਂਦੀ ਆ, ਪਰ ਜਿਹੜੀ ਆਹ ਕੱਲ੍ਹ ਟਵੀਟਸ ਹੋਈਆਂ ਨੇ ਇਹਦੇ ਨਾਲ ਉਹ ਗੱਲ ਉਹਦੇ ਕੋਈ ਸੰਕੇਤ ਨਜ਼ਰ ਨਹੀਂ ਆਉਂਦੇ, ਇਹਦੇ ਵਿੱਚੋਂ ਸਮੱਸਿਆਵਾਂ ਹੋਰ ਜ਼ਿਆਦਾ ਉਤਪੰਨ ਹੋਣਗੀਆਂ। ਅਜੇ ਦੇ ਵੁੱਡ ਬੀ ਮੋਰ ਥਿੰਗਸ ਦੈਟਸ ਗੋਇੰ ਹੈਪਨ।
ਐਲਨੋ ਰਸਟੈਡ ਕੋ ਪਾਰਟੀ ਦੇ ਸਭ ਤੋਂ ਜ਼ਿਆਦਾ ਅਸਰਦਾਰ ਟੂਲ ਵਜੋਂ ਉਹ ਸਾਬਤ ਹੋ ਸਕਦੇ ਸੀ,
ਬਸ ਜੀ ਸਟਾਰ ਕੈਂਡੀਡੇਟ ਸੀਗੇ,
ਸਟਾਰ ਕੈਂਡੀਡੇਟ ਪਲੱਸ ਬੜੇ ਇਫੈਕਟਿਵ ਉਹ ਲੈਜਿਸਲੇਚਰ ਦੇ ਮੈਂਬਰ ਨੇ।
ਯੈਸ।
ਤੇ ਉਹ ਪਾਰਟੀ ਉਹਨਾਂ ਨੂੰ ਬਜਾਏ ਦੇ ਕੇ ਯੂਜ਼ ਕਰ ਸਕਦੀ
ਜੀ,
ਪਾਰਟੀ ਦੀ ਸਟੈਂਡਿੰਗ ਹੋਰ ਵਧਾਉਣ ਵਾਸਤੇ। ਉਹ ਕਹਿਣਾ ਨੀ ਚਾਹੀਦਾ ਵੀ ਜਦੋਂ ਛੇ ਢਾਲਿਆ ਕਈਆਂ ਨੇ ਰਲ ਕੇ, ਸ਼ਬਦ ਜਿਹੜਾ ਹੁੰਦਾ ਉਹਨਾਂ ਵਰਤਣਾ ਨੀ ਚਾਹੁੰਦਾ। ਸੋ ਪਾਰਟੀ ਨੂੰ ਉਸ ਸ਼ੇਰ ਨੂੰ ਇਸਤੇਮਾਲ ਕਰਨਾ ਚਾਹੀਦਾ ਸੀ ਤੇ ਉਹ ਸ਼ੇਰ ਲੈਜਿਸਲੇਚਰ ਦੇ ਵਿੱਚ ਜਾ ਕੇ ਗੱਜਦਾ,
ਬਿਲਕੁਲ,
ਪਰ ਉਹਨੂੰ ਢਾਲਿਆ ਗਿਆ।
ਸੋ
ਤੇ ਨਾਲ ਜਿਹੜਾ ਕਹਿ ਲਓ ਵੀ ਪਾਰਟੀ ਦਾ ਲੀਡਰ ਆ ਉਹਨੂੰ ਵੀ ਤੁਸੀਂ ਵਿੱਚ ਫਸਾ ਲਿਆ,
ਉਹਨੂੰ ਵਿੱਚ ਫਸਾ ਲਿਆ।
ਸੋ ਪਾਰਟੀ ਵਾਸਤੇ ਤਾਂ ਇਹ ਕੋਈ ਚੰਗਾ ਸ਼ਗਨ ਨਹੀਂ,
ਇਹ ਤਾਂ ਉਹੀ ਹੈ ਨਾ ਵੀ ਯੂ ਹੈਵ ਹੈਮਸਟਰੰਗ ਯੂਰਸੈਲਫ।
ਐਗਜ਼ੈਕਟਲੀ।
ਤੇ ਜਿਹੜੀ ਵਾਸੂ ਜੀ ਗੱਲ ਦੇਖੋ, ਪਹਿਲਾਂ ਹੀ ਖਦਸ਼ੇ ਬਹੁਤ ਸੀ ਕਿ ਜਿਸ ਤਰ੍ਹਾਂ ਕੁਝ ਜਿਹੜੇ ਕੈਂਡੀਡੇਟਸ ਨੇ ਬੀ ਸੀ ਕੰਜ਼ਰਵੇਟਿਵ ਦੇ, ਉਹਨਾਂ ਨੂੰ ਇੱਕੋ ਖੇਮੇ ਦੇ ਵਿੱਚ ਰੱਖ ਸਕਣਾ, ਉਹਨਾਂ ਦਾ ਐਜ਼ ਅ ਟੀਮ ਇਫੈਕਟਿਵਲੀ ਕੰਮ ਕਰ ਸਕਣਾ, ਕਿਉਂਕਿ ਇਹਨਾਂ ਦੇ ਵਿੱਚੋਂ ਕਈ ਨਵੇਂ ਪਹਿਲੀ ਵਾਰ MLA ਬਣੇ ਨੇ, ਤਜਰਬੇ ਦੀ ਘਾਟ ਆ, ਉਹ ਤਜਰਬੇ ਦੀ ਘਾਟ ਇਸ ਚਿੱਠੀ ਦੇ ਵਿੱਚੋਂ ਸਿੱਧੇ ਤੌਰ 'ਤੇ ਨਜ਼ਰ ਆਉਂਦੀ ਆ। ਅਤੇ ਇਹਨਾਂ ਨੂੰ ਇਕੱਠੇ ਲੈ ਕੇ ਅੱਗੇ ਇੱਕ ਇਫੈਕਟਿਵ ਓਪੋਜੀਸ਼ਨ ਕਿਵੇਂ ਕੰਮ ਕਰ ਸਕੇਗੀ? ਓਪੋਜੀਸ਼ਨ ਨੇ ਤਾਂ ਸਰਕਾਰ ਨੂੰ ਅਪੋਜ਼ ਕਰਨਾ ਹੁੰਦਾ, ਇਹ ਤਾਂ ਆਪਣੇ ਬੰਦੇ ਨੂੰ ਅਪੋਜ਼ ਕਰਨ ਲੱਗ ਗਏ। ਸੋ ਇਹ ਸਾਰੀਆਂ ਗੱਲਾਂ ਹੋਈਆਂ, ਵੇਖਦੇ ਆ ਇਹਦੇ ਵਿੱਚੋਂ ਹੋਰ ਕੀ ਨਿਕਲਦਾ। ਵਾਸੂ ਜੀ, ਕੱਲ੍ਹ ਹਾਊਸ ਆਫ ਕਾਮਨਸ ਦੇ ਵਿੱਚ ਜਸਟਿਨ ਟਰੂਡੋ ਦੀ ਮਾਈਨੋਰਟੀ ਸਰਕਾਰ ਦੇ ਖਿਲਾਫ਼ ਜਿਹੜਾ ਬੇਭਰੋਸਗੀ ਦਾ ਮਤਾ ਪਿਛਲੇ ਹਫ਼ਤੇ ਪੇਸ਼ ਕੀਤਾ ਗਿਆ ਸੀ ਕੰਜ਼ਰਵੇਟਿਵਸ ਵੱਲੋਂ, ਜਿਹਦੇ ਵਿੱਚ ਜਗਮੀਤ ਸਿੰਘ ਦੇ ਹੀ ਸ਼ਬਦਾਂ ਨੂੰ ਇਸਤੇਮਾਲ ਕਰਕੇ ਉਸ ਬੇਭਰੋਸਗੀ ਦੇ ਮਤੇ ਨੂੰ ਘੜਿਆ ਗਿਆ ਸੀ, ਉਹ ਉੱਤੇ ਕੱਲ੍ਹ ਵੋਟਿੰਗ ਹੋਈ ਐਂਡ ਐਜ਼ ਐਕਸਪੈਕਟਿਡ ਉਹ ਮਤਾ ਕੱਲ੍ਹ ਪਾਸ ਨਹੀਂ ਹੋ ਸਕਿਆ, ਮਤਲਬ ਕਿ ਸਰਕਾਰ ਸਰਵਾਈਵ ਕਰ ਗਈ ਇੱਕ ਵਾਰੀ ਫਿਰ। 180 ਤੋਂ 152 ਦੇ ਫਰਕ ਨਾਲ ਇਹ ਮਤਾ ਕੱਲ੍ਹ ਪਾਸ ਨਹੀਂ ਹੋ ਸਕਿਆ, ਕਹਿ ਲਓ ਇਹਨੂੰ ਫੇਲ ਕੀਤਾ ਗਿਆ। ਕੰਜ਼ਰਵੇਟਿਵ ਅਤੇ ਬਲੋਕ ਕਿਊਬੈਕਵਾ ਨੇ ਅਫਕੋਰਸ ਸਰਕਾਰ ਨੂੰ ਡੇਗਣ ਦੇ ਹੱਕ ਵਿੱਚ ਵੋਟ ਪਾਈ, ਪਰ ਜਸਟਿਨ ਟਰੂਡੋ ਦੀ ਮਾਈਨੋਰਟੀ ਸਰਕਾਰ ਨੂੰ ਬਚਾਉਣ ਦੇ ਵਾਸਤੇ ਇੱਕ ਵਾਰੀ ਫਿਰ ਉਹਨਾਂ ਦੇ ਨਾਲ ਆ ਖੜੋਤੇ NDP ਦੇ ਜਗਮੀਤ ਸਿੰਘ।
ਬਿਲਕੁਲ। ਅਤੇ ਜਦੋਂ ਇਸ ਮਤੇ ਦੇ ਉੱਤੇ ਵੋਟਿੰਗ ਹੋ ਰਹੀ ਸੀ, ਕਿਉਂਕਿ ਇਹਦੇ ਵਿੱਚ ਜਗਮੀਤ ਸਿੰਘ ਦੇ ਆਪਣੇ ਸ਼ਬਦ ਇਸਤੇਮਾਲ ਕੀਤੇ ਹੋਏ ਸੀ, ਜਗਮੀਤ ਸਿੰਘ ਉਸ ਵੇਲੇ ਹਾਊਸ ਦੇ ਵਿੱਚ ਮੌਜੂਦ ਨਹੀਂ ਸੀਗੇ,
ਅਤੇ
ਜਦੋਂ ਵੋਟਿੰਗ ਹੋਈ ਆ ਅਤੇ NDP ਦੇ MPs ਨੇ ਜਦੋਂ ਇਹਦੇ ਖਿਲਾਫ਼ ਵੋਟ ਪਾਈ, ਨੋਨ ਕੌਨਫੀਡੈਂਸ ਮੋਸ਼ਨ ਦੇ ਖਿਲਾਫ਼, ਅਤੇ ਉਦੋਂ ਪੀਅਰ ਪੌਲੀਅਰ ਵੱਲੋਂ ਅਤੇ ਕੰਜ਼ਰਵੇਟਿਵ MPs ਵੱਲੋਂ ਕਾਫ਼ੀ ਕੂਕਾਂ ਚੀਕਾਂ ਮਾਰੀਆਂ ਗਈਆਂ, ਉਹਨਾਂ ਨੇ NDP ਦੇ MPs ਦਾ ਮਜ਼ਾਕ ਬਣਾਇਆ ਕਿ ਆਪਣੇ ਲੀਡਰ ਦੇ ਸ਼ਬਦਾਂ ਦੇ ਖਿਲਾਫ਼ ਇਹ ਵੋਟ ਕਰ ਰਹੇ ਨੇ। ਅੱਛਾ, ਇੱਕ ਤਾਂ ਇਹ ਕੰਮ ਹੋਇਆ, ਦੂਸਰਾ ਵਿਜੇ ਜੀ, ਪਿਛਲੇ ਸ਼ੁੱਕਰਵਾਰ NDP ਨੇ ਵੀ ਇੱਕ ਮੋਸ਼ਨ ਪ੍ਰੈਜੈਂਟ ਕੀਤਾ ਸੀ ਕਿ ਜੀ ਜਿਹੜੀਆਂ ਸਪੋਰਟਸ ਨੇ ਉਹਨਾਂ ਦਾ ਵਿਸਤਾਰ ਕੀਤਾ ਜਾਵੇ, ਅਤੇ ਉਹ ਵੀ ਮੋਸ਼ਨ ਉੱਥੇ ਵੀ ਕੱਲ੍ਹ ਵੋਟਿੰਗ ਹੋਈ ਅਤੇ ਉਹ ਮੋਸ਼ਨ ਵੀ ਡਿਫੀਟ ਹੋ ਗਿਆ। ਸਿਰਫ ਗ੍ਰੀਨ ਪਾਰਟੀ ਨੇ ਹੀ NDP ਦੇ ਹੱਕ ਵਿੱਚ ਵੋਟ ਪਾਈ, ਈਵਨ ਲਿਬਰਲਸ ਨੇ ਵੀ ਉਹਨਾਂ ਨੂੰ ਸਪੋਰਟ ਨਹੀਂ ਕੀਤਾ, ਕਿਉਂਕਿ ਲਿਬਰਲਸ ਨੂੰ ਹੀ ਤਾਂ ਉਹ ਕਹਿ ਰਹੇ ਸਨ ਕਿ ਤੁਸੀਂ ਆਪਣੀਆਂ ਜਿਹੜੀਆਂ GST ਹੋਲੀਡੇ ਆ ਅਤੇ ਜਿਹੜੇ $250 ਵਾਲੇ ਚੈੱਕ ਨੇ ਇਹਨਾਂ ਨੂੰ ਹੋਰ ਐਕਸਪੈਂਡ ਕਰੋ। ਸੋ ਉਹ ਮੋਸ਼ਨ ਵੀ ਡਿਫੀਟ ਹੋ ਗਿਆ।
ਉਹ ਮੋਸ਼ਨ ਵਾਸੂ ਜੀ ਉਹ ਤਾਂ ਹੋਰ ਵੱਡੇ ਫਰਕ ਨਾਲ ਡਿਫੀਟ ਹੋਇਆ, ਉਹਦੇ ਹੱਕ ਦੇ ਵਿੱਚ ਤੇ ਸਿਰਫ NDP ਦੇ ਜਿਹੜੇ 25 MLA MP ਨੇ ਉਹ ਗ੍ਰੀਨ ਪਾਰਟੀ ਵਾਲੇ 2 ਤੇ 1 ਲਿਬਰਲ MP ਨੇ ਵੋਟ ਪਾਈ ਹੈ, ਜਿਹੜੇ ਕਿ ਲਿਬਰਲ MP ਨੇ ਚੈਡ ਕੋਲਿਨਸ ਫਰਮ ਸਟੋਨੀ ਕ੍ਰੀਕ ਹੈਮਿਲਟਨ ਹੈਮਿਲਟਨ ਈਸਟ।
ਬਿਲਕੁਲ।
ਸੋ ਸਿਰਫ 28 ਵੋਟਾਂ ਉਹਦੇ ਹੱਕ 'ਚ ਪਈਆਂ, 303 ਵੋਟਾਂ ਉਹਦੇ ਅਗੇਂਸਟ ਪਈਆਂ ਉਸ NDP ਵਾਲੇ GST ਐਕਸਪੈਂਸ਼ਨ ਅਤੇ $250 ਵਾਲੇ ਚੈੱਕਸ ਨੂੰ ਹੋਰ ਜ਼ਿਆਦਾ ਵਿਸਥਾਰ ਕਰਨ ਦੇ ਹੱਕ ਦੇ ਵਿੱਚ।
ਤੇ ਕੱਲ ਇਸ ਤੋਂ ਪਹਿਲਾਂ ਇੱਕ ਕੰਮ ਹੋਰ ਹੋਇਆ, ਜਿਹੜਾ ਪਿਛਲੇ ਹਫ਼ਤੇ ਮੈਲਿਸਾ ਲੈਂਡਸਮੈਨ ਨੇ ਇੱਕ ਪ੍ਰਿਵਿਲੇਜ ਮੋਸ਼ਨ ਜਿਹੜਾ ਪ੍ਰੈਜ਼ੈਂਟ ਕਰਤਾ ਸੀ ਕਿ ਜਿਹੜਾ ਇੱਕ ਪ੍ਰੋਟੈਸਟ ਹੋਇਆ ਸੀ ਕਨਫੈਡਰੇਸ਼ਨ ਬਿਲਡਿੰਗ ਦੇ ਵਿੱਚ, ਉਹਨੂੰ 3 NDP ਦੇ MPs ਨੇ ਸਪੋਰਟ ਕੀਤਾ ਸੀ, ਉੱਥੇ ਡਿਬੇਟ ਹੋਵੇ ਉਹ ਵੀ ਇੱਕ ਫਾਰਮੈਲਿਟੀ ਜੀ ਪੂਰੀ ਕੀਤੀ ਗਈ। ਤੇ ਇਸ ਤੋਂ ਇਲਾਵਾ ਵਿਜੇ ਜੀ, ਕੱਲ ਇਹ ਨਾ ਭੁੱਲੀਏ ਕਿ ਕੰਜ਼ਰਵੇਟਿਵ ਪਾਰਟੀ ਦਾ ਆਪਣਾ ਓਪੋਜੀਸ਼ਨ ਡੇ ਸੀ, ਤੇ ਉਹਨਾਂ ਨੇ ਕੱਲ ਇੱਕ ਨਵਾਂ ਮਤਾ ਵੀ ਪੇਸ਼ ਕੀਤਾ ਕਿ ਜਿੰਨੇ ਵੀ ਕੋਈ ਨਵੇਂ ਘਰ ਬਣ ਰਹੇ ਨੇ ਜਿਨ੍ਹਾਂ ਦੀ ਵੈਲਿਊ $1 million ਤੋਂ ਘੱਟ ਆ, ਉਹਨਾਂ ਤੋਂ GST ਮਾਫ਼ ਕੀਤਾ ਜਾਵੇ। ਤੇ ਨਾਲ ਉਹਨਾਂ ਨੇ ਪ੍ਰੋਵਿੰਸਿਸ ਨੂੰ ਵੀ ਕਿਹਾ ਕਿ ਤੁਸੀਂ ਵੀ ਆਪਣਾ ਜਿਹੜਾ ਪ੍ਰੋਵਿੰਸ਼ੀਅਲ ਟੈਕਸ ਆ PST ਜਾਂ HST ਉਹ ਵੀ ਤੁਸੀਂ ਮਾਫ਼ ਕਰੋ ਫਰੋਮ ਨਿਊ ਹੋਮ ਬਿਲਸ ਵਿਚ ਆਰ ਵੈਲਿਊਡ ਲੈਸ ਦੈਨ $1 million। ਸੋ ਉਹਦੇ ਤੇ ਅੱਜ ਵੋਟਿੰਗ ਹੋਏਗੀ। ਸੋ
ਜਿਹੜਾ ਵਾਸੂ ਜੀ ਨਵੰਬਰ ਦਾ ਅਨੀਤਾ ਆਨੰਦ ਨੇ ਇੱਕ ਉਹ ਸਪਲੀਮੈਂਟਰੀ ਐਸਟੀਮੇਟ ਪੇਸ਼ ਕੀਤੇ ਨੇ
ਉਸ ਤੋਂ ਵੀ ਪਹਿਲਾਂ। ਇਹ ਦੇਖੋ, ਕੰਜ਼ਰਵੇਟਿਵਸ ਨੇ ਸੋ ਜਿਹੜਾ ਕੱਲ ਮਤਾ ਪੇਸ਼ ਕੀਤਾ ਉੱਤੇ ਅੱਜ ਵੋਟਿੰਗ ਹੋਣੀ, ਪਲੱਸ ਅੱਜ ਫਿਰ ਕੰਜ਼ਰਵੇਟਿਵ ਦਾ ਓਪੋਜੀਸ਼ਨ ਡੇ ਆ, ਕੰਜ਼ਰਵੇਟਿਵ ਅੱਜ ਵੀ ਇੱਕ ਨਵਾਂ ਮੋਸ਼ਨ ਪ੍ਰੈਜੈਂਟ ਕਰਨਗੇ ਤੇ ਕੁਐਸਚਨ ਪੀਰੀਅਡ ਤੋਂ ਬਾਅਦ ਉਹਦੇ ਤੇ ਵੀ ਵੋਟਿੰਗ ਹੋਏਗੀ। ਠੀਕ ਹੈ, ਉਸ ਤੋਂ ਬਾਅਦ ਫਿਰ ਵਾਰੀ ਆਣੀ ਹੈ ਸਪਲੀਮੈਂਟਰੀ ਐਸਟੀਮੇਟ।
ਉਹ ਸਪਲੀਮੈਂਟਰੀ ਐਸਟੀਮੇਟਸ ਤੇ ਜਿਹੜੀ ਡਿਬੇਟ ਹੋਣੀ ਪਹਿਲਾਂ, ਸੋ ਸਿੱਧੀ ਵੋਟਿੰਗ ਨਹੀਂ ਹੋਣੀ, ਉਹ ਤੇ ਡਿਬੇਟ ਹੋਣੀ ਵੀ ਬਾਕੀ ਹੈ ਅਜੇ। ਉਹ ਡਿਬੇਟ ਕਾਫੀ ਵਾਸੂ ਜੀ ਲੇਟ ਇਨ ਟੂ ਦਾ ਈਵਨਿੰਗ ਜਾਂ ਈਵਨ ਹੋ ਸਕਦਾ ਵੀ ਰਾਤ ਹੀ ਪੈ ਜਾਵੇ ਜਦ ਤੱਕ ਉਹ ਡਿਬੇਟ ਸ਼ੁਰੂ ਹੋਵੇ। ਹਾਲਾਂਕਿ 10 ਦਸੰਬਰ ਤੱਕ ਦੀ ਡੈਡਲਾਈਨ ਸਪੀਕਰ ਗ੍ਰੈਗ ਫਰਗਸ ਨੇ ਦਿੱਤੀ ਹੋਈ ਸੀ ਕਿ ਜਿਹੜੇ ਉਹ ਸਪਲੀਮੈਂਟਰੀ ਐਸਟੀਮੇਟਸ ਨੇ ਜਿਹਦੇ ਵਿੱਚ ਵਾਸੂ ਜੀ ਤਕਰੀਬਨ
21.6 billion
ਜਿਹੜੇ ਕਿ 79 ਫੈਡਰਲ ਆਰਗਨਾਈਜੇਸ਼ਨਸ ਦੇ ਕੰਮ ਨੂੰ ਚੱਲਦਾ ਰੱਖਣ ਲਈ ਇਹ ਜਿਹੜੇ ਪੈਸੇ ਨੇ ਉਹ ਮੁਹੱਈਆ ਕਰਵਾਉਣ ਵਾਸਤੇ ਇਹ ਸਪਲੀਮੈਂਟਰੀ ਐਸਟੀਮੇਟਸ ਨੇ। ਤੇ ਗ੍ਰੈਗ ਫਰਗਸ ਨੇ 10 ਦਸੰਬਰ ਤੱਕ ਦੀ ਡੈਡਲਾਈਨ ਦਿੱਤੀ ਸੀ ਕਿ 10 ਦਸੰਬਰ ਤੋਂ ਪਹਿਲਾਂ ਸਾਰੇ ਓਪੋਜੀਸ਼ਨ ਡੇ ਵੀ ਤੁਸੀਂ ਮਹਿਸੂਸ ਕਰੋ, ਉਹਨਾਂ ਨੇ ਖੁਦ ਹੀ ਸਕੈਜੂਲ ਕੀਤੇ ਸੀ, ਤੇ ਨਾਲ ਹੀ ਜਿਹੜੇ ਸਪਲੀਮੈਂਟਰੀ ਐਸਟੀਮੇਟਸ ਨੇ ਇਹਨਾਂ ਨੂੰ ਵੀ 10 ਦਸੰਬਰ ਤੋਂ ਪਹਿਲਾਂ ਪਾਸ ਕੀਤਾ ਜਾਏ। ਸੋ ਟੈਕਨੀਕਲੀ ਸਪੀਕਿੰਗ ਦੇਰ ਇਜ਼ ਅ ਪੋਸੀਬਿਲਿਟੀ ਕਿ ਡਿਬੇਟ ਤਾਂ ਭਾਵੇਂ ਇੱਥੇ ਅੱਜ ਸ਼ੁਰੂ ਹੋ ਜਾਵੇ ਪਰ ਹੋ ਸਕਦਾ ਇੱਥੇ ਵੋਟਿੰਗ ਕੱਲ੍ਹ ਸਵੇਰੇ ਹੋਵੇ ਸਪਲੀਮੈਂਟਰੀ ਐਸਟੀਮੇਟਸ ਵਾਲੇ $21.6 billion ਵਾਲੇ ਬਿੱਲ ਤੇ।
ਉਹ ਕਿਉਂ ਭਲਾ? ਕਿਉਂਕਿ ਪਿਛਲੇ ਸਾਲ ਦਸੰਬਰ ਦੇ ਵਿੱਚ ਜਦੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਕਿੰਨੀਆਂ ਸਾਰੀਆਂ 135 ਅਮੈਂਡਮੈਂਟਸ ਪੇਸ਼ ਕੀਤੀਆਂ ਗਈਆਂ ਸੀ ਜਦੋਂ ਪੀਅਰ ਪੌਲੀਐਬ ਮੈਕਡੋਨਲਡਸ ਦੇ ਬਰਗਰ ਲੈ ਕੇ ਪਹੁੰਚ ਕੇ ਸੀ ਹਾਊਸ ਆਫ ਕਾਮਨਸ ਵਿੱਚ ਇੱਕ ਜਿਹੜਾ ਮੈਰਾਥਨ ਸੈਸ਼ਨ ਇੱਕ ਜਿਹੜਾ ਫੋਰਸ ਕੀਤਾ ਗਿਆ ਸੀ ਸਰਕਾਰ ਉੱਤੇ ਕ੍ਰਿਸਮਸ ਡਿਲੇ ਕਰ ਦਿੱਤੀ ਗਈ ਸੀ ਲਿਬਰਲ ਐਮਪੀਜ਼ ਵਾਸਤੇ ਉਸ ਤੋਂ ਬਾਅਦ ਇਸ ਸਾਲ ਫਰਵਰੀ ਵਿੱਚ ਸਰਕਾਰ ਨੇ ਇੱਕ ਬਿੱਲ ਪਾਸ ਕੀਤਾ ਸੀ ਕਿ ਜੇਕਰ ਇੱਦਾਂ ਦਾ ਕੋਈ ਪੈਂਤੜਾ ਵਰਤਿਆ ਜਾਵੇ ਆਪੋਜੀਸ਼ਨ ਪਾਰਟੀ ਵੱਲੋਂ ਸਰਕਾਰ ਕੋਲ ਪਾਵਰ ਹੋਏਗੀ ਕਿ ਉਸ ਸੈਸ਼ਨ ਨੂੰ ਉਹ ਮਿਡ ਨਾਈਟ ਤੇ ਐਡਜਰਨ ਕਰ ਸਕਣਗੇ ਕਿ ਜੀ ਹੁਣ ਅੱਧੀ ਰਾਤ ਹੋ ਗਈ ਹੈ ਬਸ ਅੱਜ ਹੁਣ ਅਸੀਂ ਘਰ ਚੱਲੇ ਹਾਂ ਕੱਲ ਸਵੇਰੇ ਆ ਕੇ ਵੇਖਾਂਗੇ ਸੋ ਜੇ ਉਹ ਨੌਬਤ ਆਉਂਦੀ ਹੈ ਅੱਜ ਜਿਹੜੀ ਇਹ ਡਿਬੇਟ ਤੇ ਵੋਟਿੰਗ ਦਾ ਸੈਸ਼ਨ ਜੇਕਰ ਅੱਧੀ ਰਾਤ ਤੱਕ ਪਹੁੰਚ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਲਿਬਰਲਸ ਹੋ ਸਕਦਾ ਕਿ ਕਹਿਣ ਵੀ ਹੁਣ ਅਸੀਂ ਘਰ ਚੱਲੇ ਸਵੇਰੇ ਆ ਕੇ ਆਪਾਂ ਦੇਖਾਂਗੇ ਤੇ ਵੋਟਿੰਗ ਕਰਾਵਾਂਗੇ ਪਰ ਕਿਉਂਕਿ ਇਹ ਲਿਬਰਲਸ ਦੇ ਆਪਣੇ ਫਾਇਦੇ ਦੀ ਗੱਲ ਹੈ ਕਿ ਇਹ ਜਿਹੜੇ ਬਿੱਲ ਫਟਾਫਟ ਪਾਸ ਹੋਵੇ ਕਿ ਸਵੇਰੇ ਆ ਕੇ ਕੋਈ ਹੋਰ ਸਮੀਕਰਨ ਨਾ ਬਦਲ ਜਾਏ ਸੋ ਇਹ ਵੀ ਚਾਂਸ ਆ ਵੀ ਸ਼ਾਇਦ ਉਹਨੂੰ ਐਕਸਟੈਂਡ ਕਰਕੇ ਉਹ ਪਾਸ ਕਰਾਈ ਲੈਣ
ਅੱਜ ਰਾਤ ਨੂੰ
ਹਾਂ ਪਰ ਸਰਕਾਰ ਦੇ ਕੋਲ ਜ਼ਰੂਰ ਇੱਕ ਹਥਕੰਡਾ ਜ਼ਰੂਰ ਹੈ ਜੇ ਸਰਕਾਰ ਇਹਨੂੰ ਵਰਤਣਾ ਚਾਹੇ ਕਿ ਜੀ ਅੱਧੀ ਰਾਤ ਤੇ ਆਪਾਂ ਹੁਣ ਇਹਨੂੰ ਬੰਦ ਕਰੀਏ ਤੇ ਸਵੇਰੇ ਆ ਕੇ ਦੇਖ ਲਾਂਗੇ ਵੋਟਿੰਗ ਹੋ ਜਾਏਗੀ
ਅੱਛਾ ਜਿਹੜਾ ਵਾਸੂ ਜੀ ਇਹ GST ਦੇ ਵਿੱਚ ਆਰਜ਼ੀ ਜਿਹੜੀ ਰਿਆਇਤ ਮਿਲਣੀ ਹੈ 14 ਤਰੀਕ ਤੋਂ ਸ਼ੁਰੂ ਹੋ ਜਾਣੀ ਹੈ
ਹਾਂਜੀ
ਹੁਣ ਕਿਉਂਕਿ ਉਹ ਵਾਲਾ ਮਤਾ ਤੇ ਪਾਸ ਹੋਇਆ ਹੋਇਆ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕਰਦੇ ਰਹੇ ਹਾਂ ਕਿ ਭਾਵੇਂ ਅਨਾਊਂਸਮੈਂਟ ਇਕੱਠਿਆਂ ਕੀਤੀ ਗਈ ਸੀ ਕਿ ਇੱਕ GST ਰਿਲੀਫ ਹੋਏਗਾ ਤੇ ਇੱਕ $250 ਲੋਕਾਂ ਨੂੰ ਸਰਕਾਰ ਵੱਲੋਂ ਭੇਜੇ ਜਾਣਗੇ ਜਿਨ੍ਹਾਂ ਨੇ 2023 ਦੇ ਵਿੱਚ ਕੰਮ ਕਰਕੇ ਇੰਪਲੋਇਮੈਂਟ ਇਨਕਮ ਰਾਹੀਂ 1.5 ਲੱਖ ਤੋਂ ਘੱਟ ਕਮਾਇਆ ਜਿਹੜਾ GST ਵਾਲਾ ਬਿੱਲ ਆ ਉਹ ਪਾਸ ਹੋ ਚੁੱਕਾ $250 ਵਾਲਾ ਜਿਹੜਾ ਬਿੱਲ ਆ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਦੇ ਆ ਉਹਦਾ ਪਾਸ ਹੋਣਾ ਅਜੇ ਬਾਕੀ ਆ ਕੱਲ PBO ਨੇ ਵੀ ਇੱਕ ਰਿਪੋਰਟ ਸਾਂਝੀ ਕੀਤੀ ਆ ਉਹਨਾਂ ਕਿਹਾ ਵੀ ਦੇਖੋ ਜਿਹੜੇ 5 ਸੂਬਿਆਂ ਦੇ ਵਿੱਚ HST ਹੈ ਕਿਉਂਕਿ ਜਿਨ੍ਹਾਂ ਸੂਬਿਆਂ 'ਚ HST ਆ ਉੱਥੇ ਹੁੰਦਾ ਕੀ ਆ ਕਿ ਜਦੋਂ ਲੋਕ ਉੱਥੇ ਕੋਈ ਸਮਾਨ ਖਰੀਦਦੇ ਨੇ ਉਹਦੇ ਵਿੱਚ HST ਪੇ ਕਰਦੇ ਨੇ ਉਹ ਪੈਸੇ ਸਾਰੇ ਜਾਂਦੇ ਨੇ ਫੈਡਰਲ ਗਵਰਨਮੈਂਟ ਕੋਲ ਫਿਰ ਫੈਡਰਲ ਗਵਰਨਮੈਂਟ ਆਪਣਾ 5% GST ਦਾ ਹਿੱਸਾ ਰੱਖ ਕੇ ਬਾਕੀ ਦੇ ਪੈਸੇ ਉਹਨਾਂ ਸੂਬਿਆਂ ਨੂੰ ਵਾਪਸ ਭੇਜ ਦਿੰਦੀ ਆ ਪਰ ਜਦੋਂ ਆਹ 2 ਮਹੀਨੇ ਕੁਝ ਚੀਜ਼ਾਂ ਦੇ ਉੱਪਰੋਂ GST ਮਾਫ਼ ਹੋਣੀ ਆ ਹੁਣ ਜਿੱਥੇ ਲੱਗਦਾ ਇੱਕ ਟੈਕਸ ਹੈ GST ਤੇ ਹੁਣ ਪ੍ਰੋਵਿੰਸ਼ੀਅਲ ਟੈਕਸ ਇਕੱਠਾ ਕਰਕੇ HST ਲੱਗਦੀ ਆ ਉੱਥੇ ਸਾਰਾ ਅਮਾਊਂਟ ਮਾਫ਼ ਹੋਣਾ ਅਤੇ ਉਹਨਾਂ ਸੂਬਿਆਂ ਨੂੰ ਨੁਕਸਾਨ ਹੋਣਾ ਜੇ PBO ਦਾ ਇਹ ਕਹਿਣਾ ਵੀ ਜੇ ਫੈਡਰਲ ਸਰਕਾਰ ਨੂੰ ਉਹਨਾਂ ਸੂਬਿਆਂ ਨੂੰ ਵੀ ਪੈਸੇ ਰੀਇੰਬਰਸ ਕਰਨੇ ਪੈ ਜਾਂਦੇ ਨੇ ਕਿਉਂਕਿ ਇਹ ਫੈਸਲਾ ਤਾਂ ਫੈਡਰਲ ਗਵਰਨਮੈਂਟ ਦਾ ਨਾ GST ਮਾਫ਼ ਕਰਨ ਦਾ ਅਤੇ ਉਹਦਾ ਜਿਹੜਾ ਟੋਟਲ ਖਰਚਾ ਆਏਗਾ ਉਹ $2.7 billion ਹੋ ਜਾਣਾ ਜਸਟ ਫੋਰ ਦਾ GST ਹੋਲੀਡੇ
ਸਰਕਾਰ ਨੇ ਕਿਹਾ ਸੀ 1.6 billion ਖਰਚ ਹੋਏਗਾ
ਹਾਂਜੀ
ਇਸ ਕੰਮ ਦੇ ਉੱਤੇ ਜਿਹੜਾ GST ਹੋਲੀਡੇ 2 ਮਹੀਨਿਆਂ ਦੀ 14 December ਤੋਂ 15 February
ਹਾਂਜੀ
ਸੋ ਇੱਥੇ ਸਰਕਾਰ ਨੇ ਕਿਹਾ ਸੀ 1.6 billion ਖਰਚ ਹੋਣਾ PBO ਨੇ ਕਿਹਾ ਨਾ ਤੁਹਾਡੇ ਵਾਸਤੇ ਖੁਸ਼ਖਬਰੀ ਹੈ ਤੁਹਾਡਾ ਤਾਂ 1.5 billion ਹੀ ਖਰਚ ਹੋਣਾ 1.6 ਨਹੀਂ
1.6
ਕਹਿੰਦੇ ਫੈਡਰਲ ਸਰਕਾਰ ਦਾ ਜਿਹੜਾ ਲਾਸ ਆਫ ਰੈਵਨਿਊ ਹੈ ਦੈਟ ਵਿਲ ਓਨਲੀ ਬੀ $1.5 billion
ਸੋ 100 million ਦਾ ਫਰਕ
ਪਰ ਇਹਦੇ ਵਿੱਚ ਕਹਿੰਦੇ ਜੇ ਤੁਸੀਂ ਸੂਬਿਆਂ ਦਾ ਪੋਰਸ਼ਨ ਜੋੜ ਲਓ ਜੇ ਸਰਕਾਰ ਨੂੰ ਉਹਨਾਂ ਨੂੰ ਵੀ ਕੰਪਨਸੇਟ ਕਰਨਾ ਪੈਂਦਾ ਤਾਂ ਫਿਰ ਟੋਟਲ ਖਰਚਾ ਤੁਹਾਡਾ 1.6 ਨਹੀਂ 2.7 billion ਹੋਏਗਾ ਇਹਦੇ ਵਿੱਚ ਇਹ ਨਾ ਭੁੱਲੀਏ ਕਿ ਓਨਟੈਰੀਓ ਪ੍ਰਿੰਸ ਐਡਵਰਡ ਆਈਲੈਂਡ ਨਿਊ ਫਿਨਲੈਂਡ ਲੈਬਰਾਡੋਰ ਇਹ ਪਹਿਲਾਂ ਹੀ ਅਨਾਊਂਸ ਕਰ ਚੁੱਕੇ ਨੇ ਕਿ ਇਹ ਵੀ ਆਪਣੀ ਫਰਾਖ ਦੇ ਲਈ ਦਿਖਾਉਣਗੇ ਤੇ ਜਿਹੜਾ HST ਦਾ ਪ੍ਰੋਵਿੰਸ਼ੀਅਲ ਪੋਰਸ਼ਨ ਉਹ ਮਾਫ਼ ਕਰਨਗੇ ਤੇ ਪਰ ਬਾਕੀ ਕੁਬੈਕ ਹੋ ਗਿਆ ਮੈਨੀਟੋਬਾ ਹੋ ਗਿਆ ਉਹ ਕਹਿੰਦੇ ਨਾ ਅਸੀਂ ਨਹੀਂ ਕਰਦੇ ਸਾਡਾ ਬੜਾ ਨੁਕਸਾਨ ਹੋ ਜਾਣਾ ਅਸੀਂ ਵੱਡੇ ਸੂਬੇ ਹਾਂ ਸੋ ਓਵਰਆਲ ਜੇਕਰ ਸਰਕਾਰ ਨੂੰ ਸਾਰੇ ਸੂਬਿਆਂ ਨੂੰ ਕੰਪਨਸੇਟ ਕਰਨਾ ਪਵੇ ਤਾਂ ਇਹਦਾ ਅਸਲ ਖਰਚਾ ਅਸਲ ਲਾਸ ਆਫ ਰੈਵਨਿਊ $2.7 billion ਹੈ $1.6 billion ਨਹੀਂ
ਹਾਂ ਸੋ ਇਹ ਗੱਲਾਂ ਕੱਲ PBO ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਬਸ ਜੀ ਟਰੰਪ ਨੇ ਟੌਂਟ ਕੀਤੀ ਆ ਟਰੂਡੋ ਨੂੰ ਗੱਲ ਗਲਤ ਕੀਤੀ ਵੈਸੇ ਉਹ
ਗਲਤ ਗੱਲ ਆ
ਹਾਂ
ਸੋ ਕਹਿੰਦੇ ਇਟ ਵਾਜ਼ ਅ ਪਲੇਜ਼ਰ ਟੂ ਹੈਵ ਡਿਨਰ ਦ ਅਦਰ ਨਾਈਟ ਵਿਦ ਗਵਰਨਰ ਜਸਟਿਨ ਟਰੂਡੋ ਆਫ ਦ ਗ੍ਰੇਟ ਸਟੇਟ ਆਫ ਕੈਨੇਡਾ
ਯਾ
I look forward to seeing the governor again soon so that we may continue our in-depth talks on tariffs and trade. Tariffs te trade da T te dono T capital ne.
Ji.
The results of which will be truly spectacular for all. ਇਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤਾ ਟਰੂਥ ਸੋਸ਼ਲ ਦੇ ਉੱਤੇ ਸੋ ਕੈਨੇਡਾ ਨੂੰ ਕਹਿ ਰਹੇ ਨੇ ਦ ਗ੍ਰੇਟ ਸਟੇਟ ਆਫ ਕੈਨੇਡਾ ਤੇ ਜਸਟਿਨ ਟਰੂਡੋ ਨੂੰ ਕਹਿ ਰਹੇ ਨੇ ਗਵਰਨਰ ਜਸਟਿਨ ਟਰੂਡੋ ਸੋ ਇਹ ਡੋਨਲਡ ਟਰੰਪ ਨੇ ਦੁਬਾਰਾ ਤੋਂ ਪੋਸਟ ਕੀਤਾ ਸੋਸ਼ਲ ਮੀਡੀਆ ਤੇ ਇਹ ਗੱਲ ਕਿੱਥੋਂ ਨਿਕਲੀ ਜਦੋਂ 29 November ਨੂੰ ਮੀਟਿੰਗ ਹੋਈ ਸੀ ਫਲੋਰੀਡਾ ਦੇ ਵਿੱਚ ਡੋਨਲਡ ਟਰੰਪ ਤੇ ਜਸਟਿਨ ਟਰੂਡੋ ਵਿਚਕਾਰ ਉਦੋਂ ਜਿਹੜੇ ਉੱਥੇ ਮੀਟਿੰਗ ਦੇ ਵਿੱਚ ਮੌਜੂਦ ਸਨ ਡਿਨਰ ਟੇਬਲ ਤੇ ਮੌਜੂਦ ਸਨ ਉਹਨਾਂ ਨੇ ਦੱਸਿਆ ਸੀ ਇਹ ਪਹਿਲਾਂ ਫੋਕਸ ਨਿਊਜ਼ ਤੋਂ ਇਹ ਖਬਰ ਆਈ ਸੀ ਉਹਨਾਂ ਨੇ ਕਿਹਾ ਸੀ ਕਿ ਜੀ ਡੋਨਲਡ ਟਰੰਪ ਨੇ ਜਸਟਿਨ ਟਰੂਡੋ ਨੂੰ ਗਵਰਨਰ ਕਹਿ ਦਿੱਤਾ ਕਹਿੰਦੇ ਕਿ ਜਸਟਿਨ ਟਰੂਡੋ ਨੇ ਜਦੋਂ ਕਿਹਾ ਵੀ ਸਾਡੀ ਤਾਂ ਜੀ ਇਕਾਨਮੀ ਦਾ ਬੇੜਾ ਹੀ ਬਹਿ ਜਾਣਾ ਤੇ ਤੁਸੀਂ ਟੈਰਿਫਸ ਲਗਾਈਆਂ ਡੈਵਸਟੇਟਿੰਗ ਹੋਏਗਾ ਤੇ ਕਹਿੰਦੇ ਫਿਰ ਡੋਨਲਡ ਟਰੰਪ ਨੇ ਕਿਹਾ ਜੀ ਤੁਹਾਡਾ ਸਾਡੇ ਬਿਨਾਂ ਗੁਜ਼ਾਰਾ ਹੀ ਨਹੀਂ ਤੁਸੀਂ ਸਾਡੀ 51ਵੀਂ ਸਟੇਟ ਬਣ ਜਾਓ ਤੇ ਤੁਸੀਂ ਉਹਦੇ ਗਵਰਨਰ ਬਣ ਜਾਓ ਤੇ ਇਹ ਗੱਲ ਫੋਕਸ ਨਿਊਜ਼ ਨੇ ਕਹੀ ਸੀ, ਉਦੋਂ ਸਾਨੂੰ ਲੱਗਿਆ ਸੀ ਨਾ ਨਾ ਯਾਰ ਏਡੀ ਗੱਲ ਕਿੱਦਾਂ ਕਹਿ ਸਕਦੇ ਡੋਨਲਡ ਟਰੰਪ
ਜੀ।
ਤੇ ਉਸ ਤੋਂ ਬਾਅਦ ਫਿਰ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਡੋਮਿਨਿਕ ਲੈਬਲਾਂਕ ਨੇ, ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ। ਮੈਂ ਕਿਹਾ ਮਜ਼ਾਕ ਮਜ਼ਾਕ ਦੇ ਵਿੱਚ ਕਹਿਤਾ ਸੀ ਯਾਰ, ਉਹ ਤਾਂ ਉਸ ਵੇਲੇ ਬੜਾ ਇੱਕ ਲਾਈਟ ਜਿਹਾ ਮਾਹੌਲ ਬਣਿਆ ਹੋਇਆ ਸੀ ਡਿਨਰ ਟੇਬਲ ਤੇ, ਥੈਂਕਸਗਿਵਿੰਗ ਲੌਂਗ ਵੀਕਐਂਡ ਸੀਗਾ, ਬੜੀਆਂ ਹੋਰ ਵੀ ਬੜੇ ਮਜ਼ਾਕ ਹੋਏ
ਜਿਹੜੇ ਚੰਗੇ ਮਿੱਤਰ ਹੁੰਦੇ ਨੇ ਮਾੜੀ ਮੋਟੀ ਟੀਚਰ ਇੱਕ ਦੂਜੇ ਨੂੰ ਕਰੀ ਲੈਂਦੇ ਨੇ।
ਪਰ ਹੁਣ ਤਾਂ ਡੋਨਲਡ ਸੋ ਹੋਇਆ ਕੀ ਹੈ ਕਿ ਕੱਲ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਏ ਸੀ ਹੈਲੀਫੈਕਸ, ਹੈਲੀਫੈਕਸ ਉੱਥੇ ਚੇਂਬਰ ਆਫ ਕਾਮਰਸ ਨੂੰ ਸੰਬੋਧਨ ਕਰ ਰਹੇ ਸੀ ਤੇ ਉੱਥੇ ਉਹਨਾਂ ਨੂੰ ਰਿਪੋਰਟਰਸ ਨੇ ਪੁੱਛ ਲਿਆ ਕਿ ਜੀ ਜੇ ਮੰਨ ਲਓ ਡੋਨਲਡ ਟਰੰਪ ਤੁਹਾਡੇ ਇਹਨਾਂ ਉਪਰਾਲਿਆਂ ਦੇ ਨਾਲ ਖੁਸ਼ ਨਹੀਂ ਹੁੰਦੇ, ਤੁਸੀਂ ਕਹਿੰਦੇ ਬਾਰਡਰ ਤੁਸੀਂ $1 billion ਲਾਣਾ, ਇਹ ਉਹ ਸਾਰਾ ਕੁਝ ਕਰਨਾ, ਜੇ ਡੋਨਲਡ ਟਰੰਪ ਫਿਰ ਵੀ ਖੁਸ਼ ਨਾ ਹੋਏ ਕੀ ਤੁਸੀਂ ਕੋਈ ਕਾਊਂਟਰ ਟੈਰਿਫ ਲਗਾਓਗੇ ਫਿਰ ਅਮਰੀਕਾ ਦੇ ਉੱਤੇ? ਤੇ ਉਹਦੇ ਜਵਾਬ ਵਿੱਚ ਜਸਟਿਨ ਟਰੂਡੋ ਨੇ ਕਿਹਾ ਯਾ ਫੋਰ ਸ਼ੋਰ, ਕਹਿੰਦੇ ਜਿੱਦਾਂ ਅਸੀਂ ਪਹਿਲਾਂ
2018
'ਚ ਕਹਿੰਦੇ ਜਦੋਂ ਇਹਨਾਂ ਨੇ ਸਟੀਲ ਤੇ ਅਲੂਮੀਨੀਅਮ ਦੇ ਉੱਤੇ ਟੈਰਿਫ ਲਾਉਣ ਦੀ ਗੱਲ ਕੀਤੀ ਸੀ, ਅਸੀਂ ਕਾਊਂਟਰ ਟੈਰਿਫ ਵਾਲੀ ਕਹਿੰਦੇ ਇੱਕ ਸੂਚੀ ਜਾਰੀ ਕਰਤੀ ਸੀ।
ਉਦੋਂ ਤਾਂ ਵਾਸੂ ਜੀ ਕੈਨੇਡਾ ਨੇ ਛੋਟੀਆਂ ਛੋਟੀਆਂ ਆਈਟਮਸ ਬਣਾਈਆਂ, ਟਾਰਗੇਟਡ ਵੀ ਹਾਰਲੇ ਡੇਵਿਡਸਨ ਦੇ ਮੋਟਰਸਾਈਕਲਾਂ ਤੇ, ਬਰਬਨ ਵਿਸਕੀ ਤੇ, ਹਾਈਨਸ ਕੈਚਅਪ ਤੇ, ਇਹੋ ਜਿਹੀਆਂ ਜਿਹੜੀਆਂ ਆਈਟਮ ਸੀਗੀਆਂ ਉਹਨਾਂ ਦੇ ਉੱਪਰ ਟੈਰਿਫ ਲਗਾਇਆ ਸੀ। ਕਹਿੰਦੇ ਵੀ ਸਾਡੀ ਉਹ ਲਿਸਟ ਤਿਆਰ ਆ ਵੀ ਜਿਹੜੇ ਕਾਊਂਟਰ ਟੈਰਿਫਸ ਨੇ ਉਹ ਵੀ ਇੱਕ ਬਹੁਤ ਇਫੈਕਟਿਵ ਤਰੀਕਾ ਹੋਏਗਾ,
ਕੀਤਾ ਜਾ ਸਕਦਾ। ਅਸੀਂ ਕਹਿੰਦੇ ਜੇ ਕੰਸੀਡਰ ਕਰ ਰਹੇ ਹਾਂ, ਫਿਰ ਉਹਨਾਂ ਥੋੜਾ ਉਹਨੂੰ ਬਲੰਟ ਕੀਤਾ, ਕੰਸੀਡਰ ਕਰ ਰਹੇ ਹਾਂ ਵੀ ਕਿ ਸਭ ਤੋਂ ਸਹੀ ਕਹਿੰਦੇ ਕਿਹੜਾ ਐਕਸ਼ਨ ਸਾਡਾ ਕੀ ਹੋਏਗਾ, ਇਸ ਤਰ੍ਹਾਂ ਦੀ ਉਹਨਾਂ ਨੇ ਗੱਲ ਕੀਤੀ। ਪਰ ਖਬਰ ਇਹ ਬਣੀ ਕਿ ਜੀ ਜਸਟਿਨ ਟਰੂਡੋ ਹੁਣ ਕਾਊਂਟਰ ਟੈਰਿਫ ਬਾਰੇ ਗੱਲ ਕਰ ਰਹੇ ਨੇ, ਜਦਕਿ ਉਹਨਾਂ ਨੂੰ ਉਹਦੇ ਕਹਿ ਲਓ ਵੀ ਦ ਵਰਡਸ ਵਿੱਚ ਪੁੱਟ ਇਨ ਹਿਸ ਮਾਊਥ, ਉਹ ਕਰਨਾ ਨਹੀਂ ਸੀ ਚਾਹੁੰਦੇ। ਉਹ ਪੁੱਛਿਆ ਗਿਆ ਵੀ ਲਾਓਗੇ, ਹੁਣ ਇਹ ਤਾਂ ਕਹਿ ਨਹੀਂ ਸਕਦੇ ਕਿ ਨਹੀਂ ਜੀ ਅਸੀਂ ਕਾਊਂਟਰ ਟੈਰਿਫ ਲਾਵਾਂਗੇ ਨਹੀਂ। ਮੈਂ ਕਿਹਾ ਠੀਕ ਆ, ਹਾਂ ਵੀ ਜ਼ਰੂਰ ਕੰਸੀਡਰ ਕੀਤਾ ਜਾ ਸਕਦਾ, ਦੇਖਦੇ ਹਾਂ। ਉਹ ਚੀਜ਼ ਡੋਨਲਡ ਟਰੰਪ ਤੱਕ ਪਹੁੰਚੀ ਹੋਏਗੀ ਸ਼ਾਇਦ।
ਹਾਂਜੀ,
ਉਹਦੇ ਜਵਾਬ ਵਿੱਚ ਹੁਣ ਡੋਨਲਡ ਟਰੰਪ ਨੇ ਫਿਰ ਇੱਕ ਵਾਰ ਟੀਚਰ ਕਰਤੀ ਹੈ ਕਿ ਦ ਗ੍ਰੇਟ ਸਟੇਟ ਆਫ ਕੈਨੇਡਾ ਗਵਰਨਰ ਜਸਟਿਨ ਟਰੂਡੋ, ਤੇ ਕਹਿੰਦੇ ਵੀ ਆਈ ਲੁੱਕ ਫਾਰਵਰਡ ਟੂ ਮੀਟਿੰਗ ਹਿਮ ਅਗੇਨ, ਫਿਰ ਸੇ ਆਓ ਹਵੇਲੀ ਵੇ, ਦੁਬਾਰਾ ਆਓ ਤੇ ਹੁਣ ਫਿਰ ਸ਼ਾਇਦ ਮੇਬੀ ਜਿਹੜਾ ਸੋਰਾ ਉਹ ਵੱਖਰਾ ਹੋਏਗਾ, ਹੁਣ ਤੁਹਾਨੂੰ ਗਵਰਨਰ ਵਾਂਗ ਹੀ ਟ੍ਰੀਟ ਕਰਾਂਗੇ।
ਗਵਰਨਰ ਵਾਂਗ ਵੀ ਰਿਪਬਲਿਕਨ ਗਵਰਨਰ ਨੀ, ਡੈਮੋਕ੍ਰੈਟ ਗਵਰਨਰ, ਉੱਥੇ ਜਿਹੜੀਆਂ ਪੋਲੀਟੀਕਲ ਲਾਈਨਸ ਨੇ ਉਸ ਹਿਸਾਬ ਨਾਲ ਵੀ ਡਰਾ ਹੋਈਆਂ ਹੋਣਗੀਆਂ, ਕਿਉਂਕਿ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜਿਹੜੇ ਕਿ ਜਸਟਿਨ ਟਰੂਡੋ ਨੂੰ ਪਸੰਦ ਨਹੀਂ ਕਰਦੇ। ਸੋ ਇਹ ਇੱਕ ਕਾਫੀ ਸਿਰਦਰਦੀ ਵੱਡੀ ਬਣ ਸਕਦੀ ਆ। ਅੱਛਾ, ਡੋਨਲਡ ਟਰੰਪ ਵੱਲੋਂ ਇਸ ਤਰ੍ਹਾਂ ਦੀ ਗੱਲ ਕਹਿਣੀ, ਭਾਵੇਂ ਉਹ ਟੀਚਰ ਦੇ ਸ਼ੇਪ ਦੇ ਵਿੱਚ ਹੀ ਆ, ਉਹਦੇ ਨਾਲ ਹੁੰਦਾ ਕੀ ਆ ਨਾ ਕਿ ਜਿਹੜੀ ਇੱਕ ਸੋਵਰਨ ਮੁਲਕ ਦੇ ਲੀਡਰ ਦੀ, ਉਹਦੇ ਮੁਖੀ ਦੀ ਜਿਹੜੀ ਇੱਕ ਉਹਨਾਂ ਸਰਕਲਸ ਦੇ ਵਿੱਚ ਸਟੈਂਡਿੰਗ ਆ, ਉਹਨਾਂ ਸਰਕਲ ਦੇ ਵਿੱਚ ਇੱਕ ਸਤਿਕਾਰ ਰੁਤਬਾ, ਉਹਨੂੰ ਢਾਲ ਲੱਗਦੀ ਆ, ਉਹ ਇਰੋਡ ਹੁੰਦਾ,
ਕੱਦ ਛੋਟਾ ਹੁੰਦਾ। ਸੋ ਵਿਜੇ ਜੀ, ਕੱਲ ਬਲੂਮਬਰਗ ਵੱਲੋਂ ਇੱਕ ਸਰਵੇ ਦੇ ਨਤੀਜੇ ਵੀ ਸਾਂਝੇ ਕੀਤੇ ਗਏ। ਇਹਨਾਂ ਨੇ ਕਿਹਾ, ਬਲੂਮਬਰਗ ਨਿਊਜ਼ ਨੇ, ਕਹਿੰਦੇ ਅਸੀਂ ਨੈਨੋਜ਼ ਰਿਸਰਚ ਨੂੰ ਸਰਵੇਖਣ ਕਰਾਇਆ, ਕੈਨੇਡੀਅਨਸ ਨੂੰ ਪੁੱਛਿਆ ਕਿ ਜੀ ਡੋਨਲਡ ਟਰੰਪ ਨਾਲ ਡੀਲ ਕਰਨ ਲਈ ਕੈਨੇਡੀਅਨ ਸਾਈਡ ਵੱਲੋਂ ਸਭ ਤੋਂ ਵਧੀਆ ਲੀਡਰ ਕੌਣ ਹੈ, ਜੇ ਪੋਲੀਅਵ ਕਿ ਜਸਟਿਨ ਟਰੂਡੋ। ਤੇ ਕਹਿੰਦੇ ਜਨਵਰੀ ਦੇ ਵਿੱਚ ਜਦੋਂ ਅਸੀਂ ਇਹ ਸਵਾਲ ਪੁੱਛਿਆ ਸੀ, ਉਦੋਂ 11% ਦਾ ਫਰਕ ਸੀ, ਜ਼ਿਆਦਾ ਲੋਕਾਂ ਨੇ ਕਿਹਾ ਕਿ ਜੀ ਪੀਅਰ ਪੋਲੀਅਵ ਵਧੀਆ ਲੀਡਰ ਹੋਣਗੇ ਡੋਨਲਡ ਟਰੰਪ ਨਾਲ ਡੀਲ ਕਰਨ ਲਈ। ਹੁਣ ਕਹਿੰਦੇ ਸਟੈਟਿਸਟੀਕਲ ਟਾਈ ਹੈ ਕਿ ਜਸਟਿਨ ਟਰੂਡੋ
36-36 ਦਾ ਫਰਕ,
34-36 ਦਾ, 2 points ਦਾ ਫਰਕ ਹੈ, ਤੇ ਉਹਦਾ ਮਾਰਜਨ ਆਫ ਐਰਰ 3% ਆ। ਸੋ ਕਹਿੰਦੇ ਸਟੈਟਿਸਟੀਕਲ ਟਾਈ ਹੈ ਕਿ ਜਦੋਂ ਡੋਨਲਡ ਟਰੰਪ ਨਾਲ ਜਾ ਕੇ ਮੁਲਾਕਾਤ ਕਰਕੇ ਆਏ ਨੇ ਜਸਟਿਨ ਟਰੂਡੋ, ਉਹਦੇ ਨਾਲ ਉਹਨਾਂ ਦਾ ਕੱਦ ਵਧਿਆ,
ਜਿਹੜੀ
ਆਪਾਂ ਸਟੈਂਡਿੰਗ ਦੀ ਗੱਲ ਕਰ ਰਹੇ ਹਾਂ। ਪਰ ਹੁਣ ਜਦੋਂ ਡੋਨਲਡ ਟਰੰਪ ਇਸ ਤਰ੍ਹਾਂ ਦੀ ਟਵੀਟ ਕਰ ਦਿੰਦੇ ਨੇ ਜਾਂ ਸੋਸ਼ਲ ਮੀਡੀਆ ਦੇ ਟਰੂ ਸੋਸ਼ਲ ਦੇ ਉੱਤੇ ਪੋਸਟ ਪਾ ਦਿੰਦੇ ਨੇ, ਤੇ ਜਿਹ 'ਚ ਉਹ ਜਸਟਿਨ ਟਰੂਡੋ ਨੂੰ G7 ਮੁਲਕ ਦੇ ਪ੍ਰਧਾਨ ਮੰਤਰੀ ਨੂੰ ਗਵਰਨਰ ਕਹਿ ਰਹੇ ਨੇ ਆਫ ਦ ਗ੍ਰੇਟ ਸਟੇਟ ਆਫ ਕੈਨੇਡਾ,
ਮਤਲਬ
ਕੈਨੇਡਾ ਇੱਕ ਸੋਵਰਨ ਮੁਲਕ, G7 ਸਭ ਤੋਂ ਕਲੋਜ਼ ਐਲਾਏ, ਉਹਨੂੰ ਕਹਿ ਦੇਣਾ ਵੀ ਇਹ ਤਾਂ ਸਾਡੀ ਸਟੇਟ ਹੈ, ਇਹ ਤਾਂ ਜੀ ਸਾਡੀ ਸੋਵਰਨਿਟੀ ਦੇ ਉੱਤੇ ਇੰਨਾ ਵੱਡਾ ਸਵਾਲਿਆ ਨਿਸ਼ਾਨ ਲਗਾਤਾ, ਤੇ ਉਹਦੇ ਨਾਲ ਜਸਟਿਨ ਟਰੂਡੋ ਦਾ ਕੱਦ ਵੀ ਘਟੇਗਾ।
ਮੈਂ ਨਾ ਵਾਸੂ ਜੀ ਪਰਸੋਂ ਚੌਥੇ ਸੋਸ਼ਲ ਮੀਡੀਆ ਤੇ ਉਹ ਜੋ ਹੁਣ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਵੀਡੀਓਜ਼ ਨਹੀਂ ਬਣਾ ਦਿੰਦੇ ਕਿ ਤੁਹਾਨੂੰ, ਜੇ ਤੁਸੀਂ ਬਹੁਤ ਕਲੋਜ਼ਲੀ ਵੇਖੋ, ਥੋੜਾ ਬਹੁਤ ਵੀ ਤੁਸੀਂ ਧਿਆਨ ਨਾਲ ਜੇ ਵੇਖੋ, ਤੁਹਾਨੂੰ ਪਤਾ ਲੱਗਦਾ ਕਿ ਇਹ ਜਿਹੜੀ ਲਿਪ ਮੂਵਮੈਂਟ ਤੇ ਆਵਾਜ਼ ਦੇ ਵਿੱਚ ਤਾਲਮੇਲ ਦੀ ਘਾਟ ਆ, ਪਰ ਉਹ ਡੋਨਲਡ ਟਰੰਪ ਨੂੰ ਬਿਠਾ ਕੇ ਬਿਲਕੁਲ ਉਹਨਾਂ ਦੇ ਲਹਿਜੇ ਦੇ ਵਿੱਚ ਉਹ ਤੁਹਾਨੂੰ ਪਤਾ ਲੱਗਦਾ ਵੀ ਜਿਹੜੇ ਮੋਰਫਡ ਜਿਹੀ ਮੂਵਮੈਂਟ ਹੈਗੀ ਹੈ ਲਿਪਸ ਦੀ, ਉਹ ਕਹਿੰਦੇ ਵੀ ਅਸੀਂ ਕਹਿੰਦੇ ਵੀ ਅਮਰੀਕਾ ਨੂੰ ਬਣਾ ਲੈਂਦੇ 51ਵੀਂ ਸਟੇਟ, ਕਹਿੰਦੇ ਅਲਾਸਕਾ ਸਾਡਾ ਲਹਿਦਾ ਪਿਆ
ਕੈਨੇਡਾ ਨੂੰ,
ਕੈਨੇਡਾ ਨੂੰ ਆਪਣੀ 51st ਸਟੇਟ ਬਣਾ ਲੈਂਦੇ, ਕਹਿੰਦੇ ਅਲਾਸਕਾ ਸਾਡਾ ਲਹਿਦਾ ਪਿਆ, ਸਾਡੇ ਕੋਲ ਸਿੱਧਾ ਉਹਦੇ ਕੋਲ ਲੈਂਡ ਦਾ ਕੋਈ ਕਨੈਕਸ਼ਨ ਨਹੀਂ ਆ, ਵੀ ਜੇ ਅਸੀਂ ਕੈਨੇਡਾ ਨੂੰ ਆਪਣੀ 51ਸਟ ਸਟੇਟ ਬਣਾ ਲੈਂਦੇ ਹਾਂ ਤਾਂ ਸਾਨੂੰ ਇਟ ਵਿਲ ਬੀ ਈਜ਼ੀਅਰ ਕਿ ਅਸੀਂ ਅਲਾਸਕਾ ਨੂੰ ਐਕਸੈਸ ਕਰ ਸਕਦੇ ਹਾਂ। ਅੱਛਾ, ਈਵਨ ਵਾਸੂ ਜੀ ਉੱਥੇ ਜਿਹੜੇ ਨਿਊਜ਼ ਚੈਨਲਸ ਨੇ ਉੱਤੇ ਜਦੋਂ ਪਿਛਲੇ ਦਿਨੀ ਟਰੰਪ ਨੇ ਮਾਰਲਾਗੋ ਦੇ ਵਿੱਚ ਆਹ ਜਦੋਂ ਸਾਰੀ ਗੱਲ ਸਾਹਮਣੇ ਆਈ ਕਿ ਟਰੰਪ ਨੇ ਕਿਹਾ ਸੀ ਵੀ ਸਾਡੀ 51ਸਟ ਸਟੇਟ ਬਣ ਜਾਓ, ਉੱਥੇ ਬੜੀਆਂ ਇਸ ਚੀਜ਼ ਨੂੰ ਲੈ ਕੇ ਡਿਸਕਸ਼ਨ ਚੱਲਦੀਆਂ ਰਹੀਆਂ। ਉਹ ਕਹਿੰਦੇ ਵੀ ਕੈਨੇਡਾ ਨੂੰ ਜੇ ਅਸੀਂ ਟੇਕ ਓਵਰ ਕਰ ਲੈਂਦੇ ਹਾਂ ਉਹਨਾਂ ਨੇ, ਮਤਲਬ ਇੱਦਾਂ ਦੀਆਂ ਡਿਸਕਸ਼ਨ ਚੱਲ ਰਹੀਆਂ ਉੱਥੇ ਕੁਝ ਨਿਊਜ਼ ਚੈਨਲਸ ਤੇ, ਉਹ ਪੈਨਲ ਬੈਠਾ ਐਂਡ ਉਹ ਬਹੁਤ ਸੀਰੀਅਸਨੈਸ ਦੇ ਵਿੱਚ ਗੱਲ ਨਹੀਂ ਕਰ ਰਹੇ, ਪਰ ਕਹਿੰਦੇ ਉਹਦੇ ਫਾਇਦੇ ਕੀ ਹੋਣਗੇ। ਉਹ ਕਹਿੰਦੇ ਉੱਥੇ ਆਇਲ ਅਤੇ ਗੈਸ, ਨੈਚੁਰਲ ਗੈਸ ਦੇ ਬੜੇ ਰਿਜ਼ਰਵਸ ਨੇ, ਸੋ ਸਾਡੇ ਲਈ ਬਹੁਤ ਵੱਡਾ ਬੈਨੀਫਿਟ ਹੋਏਗਾ ਸਾਡੇ ਵਾਸਤੇ, ਜਿਹੜੀ ਪੂਰੀ ਦੀ ਪੂਰੀ ਟੈਰੀਟਰੀ ਆ ਵੀ ਸਾਡਾ ਅਲਾਸਕਾ ਨਾਲ ਸਿੱਧਾ ਕਨੈਕਸ਼ਨ ਬਣ ਜਾਏਗਾ। ਹੋਰ ਉਹਨਾਂ ਨੇ ਅੱਛਾ ਫਿਰ ਇਹ ਵੀ ਗੱਲ ਕਹੀ, ਕਹਿੰਦੇ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਨੇ ਜ਼ਿਆਦਾ ਪੜ੍ਹੇ ਲਿਖੇ ਨੇ, ਉਹ ਪਤਾ ਨਹੀਂ ਉਹਨਾਂ ਨੇ ਕਿਸ ਆਧਾਰ 'ਤੇ ਉਹ ਗੱਲ ਆਖੀ ਆ, ਕਹਿੰਦੇ ਓਵਰਆਲ ਜਿਹੜਾ ਲਿਟਰੇਸੀ ਰੇਟ ਆ ਉਹ ਜ਼ਿਆਦਾ, ਸੋ ਕਹਿੰਦੇ ਵੀ ਉਹ ਵੀ ਚੰਗੀ ਗੱਲ ਹੋਏਗੀ ਜੇ ਉਹ ਸਾਡੇ ਨਾਲ ਜਜ਼ਬ। ਸੋ ਇੱਦਾਂ ਦੀਆਂ ਗੱਲਾਂ ਉਹਨਾਂ ਨੇ ਵੀ ਆਪਣਾ ਏਅਰ ਟਾਈਮ ਭਰਨ ਦੇ ਵਾਸਤੇ ਇੱਦਾਂ ਦੀ ਗੱਲਬਾਤ ਵੀ ਤੋਰੀ ਰੱਖੀ ਉੱਥੇ।
ਐਂਡ ਆਈ ਐਮ ਸ਼ੋਰ ਕਿ ਕੈਨੇਡਾ ਦੇ ਵਿੱਚ ਜੇ ਇਹ ਸਰਵੇਖਣ ਹੋ ਗਿਆ ਨਾ ਕਿਤੇ
ਜੀ
ਕਿ ਕੀ ਸਾਨੂੰ ਅਮਰੀਕਾ ਦੀ 51ਵੀਂ ਸਟੇਟ ਬਣ ਜਾਣਾ ਚਾਹੀਦਾ, ਤੇ ਉਹਦੇ ਵਿੱਚ ਵੀ ਅਸਿਗਨੀਫੀਕੈਂਟ ਚੰਕ ਇਸ ਗੱਲ ਦੇ ਹੱਕ ਵਿੱਚ ਆ ਜਾਣਾ।
ਬਸ ਜੀ, ਮੈਨੂੰ ਤਾਂ ਇੱਦਾਂ ਲੱਗਦਾ ਜਿੰਨਾ ਸਰਕਾਰ ਮਣਾ ਮੁਹੀ ਕਰਜ਼ਾ ਚੁੱਕੀ ਜਾਂਦੀ ਆ, ਅਮਰੀਕਾ ਦਾ ਇਤਿਹਾਸ ਕੀ ਆ, ਅਮਰੀਕਾ ਨੇ ਚਲੋ ਜ਼ਮੀਨਾਂ ਨਾ ਖਰੀਦੀਆਂ ਨੇ, ਖਰੀਦ ਕੇ ਹੀ ਟੈਕਸਸ ਉਹ ਖਰੀਦਿਆ, ਨਿਊ ਮੈਕਸੀਕੋ ਉਹ ਖਰੀਦਿਆ, ਕੈਲੀਫੋਰਨੀਆ ਉਹ ਖਰੀਦਿਆ, ਅਲਾਸਕਾ ਰਸ਼ੀਆ ਤੋਂ ਖਰੀਦਿਆ, ਹੈਨਾ, ਚਲੋ ਪੁਰਾਣੀਆਂ ਇਹ ਤਾਂ ਇਹਨਾਂ ਨੇ ਇਹ ਪਰਚੇਜ਼ ਕੀਤੀਆਂ ਹੋਈਆਂ ਨੇ। ਆ ਜਿਸ ਹਿਸਾਬ ਨਾਲ ਕਰਜ਼ਾ ਚੜੀ ਜਾਂਦਾ ਸਰਕਾਰ, ਜਿਹੜੇ ਜੋਬ ਨੰਬਰਸ ਵੀ ਆਏ ਨੇ ਵਾਸੂ ਜੀ, ਪਿਛਲੇ 10 ਸਾਲਾਂ 'ਚ ਜ਼ਿਆਦਾ ਨੌਕਰੀਆਂ ਪ੍ਰਾਈਵੇਟ ਸੈਕਟਰ 'ਚ ਨਹੀਂ ਬਣੀਆਂ, ਜ਼ਿਆਦਾ ਨੌਕਰੀਆਂ ਤਾਂ ਪ੍ਰਾਈਵੇਟ ਪਬਲਿਕ ਸੈਕਟਰ 'ਚ ਨੇ, ਸਰਕਾਰੀ ਨੌਕਰੀਆਂ ਨੇ। ਸੋ ਜਿਸ ਪਾਸੇ ਜਿਹੋ ਜਿਹਾ ਇਕਨੋਮਿਕ ਕੰਡੀਸ਼ਨਸ ਨੇ, ਜਿੰਨੇ ਸਰਕਾਰ ਦੇ ਖਰਚੇ ਨੇ ਅਤੇ ਜਿੰਨੇ ਸਰਕਾਰ ਦੇ ਸਿਰ 'ਤੇ ਚੜ੍ਹੇ ਹੋਏ ਕਰਜ਼ੇ ਨੇ, ਜਿਹਦਾ ਅਗਲੇ ਹਫ਼ਤੇ ਹੋਰ ਪਤਾ ਲੱਗੂ ਵੀ ਅਸਲ ਦੇ ਵਿੱਚ ਕਹਾਣੀ ਹੈ ਕਿ, ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਕਿਤੇ ਗਵਰਨਮੈਂਟ ਇਹ ਨਾ ਕਹਿ ਦੇਵੇ, ਟਰੂਡੋ ਨੂੰ ਇਹ ਨਾ ਕਹਿ ਦੇਣ ਟਰੰਪ ਵੀ, ਐਂ ਕਰੋ ਫਲਾਨਾ ਸੂਬਾ ਸਾਨੂੰ ਵੇਚ ਦਿਓ ਅਤੇ ਇੰਨੇ ਪੈਸੇ ਲੈ ਲਓ।
ਸਾਡੀ ਸਰਕਾਰ ਤਾਂ ਸਾਨੂੰ ਆਪਣੇ ਨੈਚੁਰਲ ਰਿਸੋਰਸਿਸ ਐਕਸਪਲੋਇਟ ਕਰਨ ਨਹੀਂ ਦਿੰਦੀ, ਡੋਨਲਡ ਟਰੰਪ ਸ਼ਾਇਦ ਕਰ ਲੈਣ ਤੇ ਸਾਡੇ ਕੈਨੇਡਾ ਤੋਂ ਜਿਹੜਾ ਆਊਟਪੁੱਟ ਆ ਸਾਡਾ ਉਹ ਸ਼ਾਇਦ ਵੱਧ ਜਾਵੇ, ਕੈਨੇਡੀਅਨ GDP ਵੱਧ ਸਕੇ, ਚਾਹੇ ਉਹ ਐਜ਼ ਅ ਸੋਵਰਨ ਕੰਟਰੀ ਨਾ ਹੋਵੇ, ਐਜ਼ ਦ 51st ਸਟੇਟ ਆਫ USA ਹੋਵੇ, ਉਹ ਹੋਣਾ ਨਹੀਂ ਮਤਲਬ, ਪਰ ਉਦਾਂ ਕਹਿ ਲਓ ਵੀ ਖਿਆਲ ਜਿਹੜਾ ਕਈ ਲੋਕਾਂ ਨੂੰ ਲੱਗੇਗਾ ਸ਼ਾਇਦ ਅੱਛਾ ਹੈ, ਪਰ ਇਹ ਮਤਲਬ ਪ੍ਰੈਕਟੀਕਲ ਨਹੀਂ, ਆਫ ਕੋਰਸ ਨਹੀਂ ਹੈ। ਕੈਨੇਡਾ ਇਜ਼ ਅ ਸੋਵਰਨ ਕੰਟਰੀ, G7 ਮੁਲਕ ਹੈ ਸਾਡਾ, ਬੜਾ ਸੋਹਣਾ ਮੁਲਕ ਹੈ, ਤੇ ਅਮਰੀਕਾ ਦੀਆਂ ਜਿਹੜੀਆਂ ਦਿੱਕਤਾਂ ਅਸੀਂ ਨਹੀਂ ਸੇੜਨਾ ਚਾਹੁੰਦੇ ਭਾਈ,
ਜੀ ਜੀ ਬਿਲਕੁਲ,
ਸਾਡਾ ਮੁਲਕ ਸਾਨੂੰ ਰਹਿਣ ਦਿਓ, ਜਿੱਥੇ ਹੈਗੇ ਅਸੀਂ ਉੱਥੇ ਖੁਸ਼ ਹਾਂ।
ਹਾਂ, ਪਰ ਟਰੰਪ ਵੱਲੋਂ ਇਹ ਗੱਲ ਕਰਨਾ ਵਧੀਕੀ ਹੈ ਯਾਰ, ਵੀ
ਦੈਟਸ
ਨਾਟ ਰਾਈਟ, ਦੈਟ ਇਜ਼ ਆਨੈਸਟਲੀ ਦੈਟਸ ਨਾਟ ਰਾਈਟ। ਵਾਸੂ ਜੀ, 16 ਤਰੀਕ ਤੋਂ ਪਹਿਲਾਂ ਤਾਂ ਚਲੋ ਕਈਆਂ ਨੂੰ ਹੁਣ ਕੱਲ੍ਹ ਦਾ ਇੰਤਜ਼ਾਰ ਹੈ, ਕੱਲ੍ਹ ਇੰਟਰਸਟ ਰੇਟ ਸੰਬੰਧੀ ਅਨਾਊਂਸਮੈਂਟ ਹੋਣੀ ਆ, ਪਰ ਅਗਲਾ ਜਿਹੜਾ ਹੁਣ ਦ ਨੈਕਸਟ ਮੇਜਰ ਡੇਟ ਇਜ਼ ਗੋਇੰਗ ਟੂ ਬੀ December 16th, ਕਿਉਂਕਿ ਕੱਲ੍ਹ ਕ੍ਰਿਸਟੀਆ ਫ੍ਰੀਲੈਂਡ ਵੱਲੋਂ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਵੀ ਫਾਈਨਲੀ ਉਹਨਾਂ ਵੱਲੋਂ ਫਾਲ ਇਕਨੋਮਿਕ ਸਟੇਟਮੈਂਟ ਉਹ ਸਾਂਝੀ ਕੀਤੀ ਜਾਏਗੀ ਅਗਲੇ ਸੋਮਵਾਰ ਨੂੰ 16 ਤਰੀਕ ਨੂੰ, ਅਤੇ ਉਹਦੇ ਵਿੱਚ ਵਾਸੂ ਜੀ ਕ੍ਰਿਸਟੀਆ ਫ੍ਰੀਲੈਂਡ ਵਾਸਤੇ ਵੀ ਸਮੱਸਿਆਵਾਂ ਬਹੁਤ ਜ਼ਿਆਦਾ ਨੇ, ਕਿਉਂਕਿ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਹੋਇਆ ਸੀ ਕਿ 2023-2024 ਵਿੱਤੀ ਵਰ੍ਹੇ ਦਾ ਜਿਹੜਾ ਡੈਫੀਸਿਟ ਆ ਵੀ ਉਹ $40.1 billion ਤੋਂ ਹੇਠਾਂ ਰੱਖਣਾ, ਉਹਦੇ ਜਿਹੜੇ ਫਾਈਨਲ ਨੰਬਰਸ ਨੇ ਇੱਕ ਤਾਂ ਉਹ ਹੁਣ ਸਾਂਝੇ ਹੋਣੇ ਨੇ ਵੀ ਅਸਲ ਦੇ ਵਿੱਚ ਉਹ ਡੈਫੀਸਿਟ ਕਿੰਨਾ ਸੀ, ਕਿਉਂਕਿ ਹੁਣ ਸਾਰੇ ਖਰਚਿਆਂ ਦੀਆਂ ਰਸੀਦਾਂ ਰਸੂਦਾਂ ਉਹਨਾਂ ਦਾ ਜੋੜ ਮੇਲਾ ਜਿਹਾ ਕੀਤਾ ਜਾ ਚੁੱਕਾ, ਲੇਖਾ ਜੋਖਾ ਲਗਾ ਕੇ ਹੁਣ ਦੱਸਿਆ ਜਾਣਾ। ਇਸ ਗੱਲ ਦੇ ਪੂਰੇ ਪੂਰੇ ਆਸਾਰ ਨੇ ਆਲਰੇਡੀ, PBO ਵੀ ਇਹ ਗੱਲ ਕਹਿ ਚੁੱਕੇ ਨੇ, ਬਲੂਮਬਰਗ ਨੇ 15 ਇਕੋਨੋਮਿਸਟ ਦਾ ਸਰਵੇ ਕੀਤਾ, 15 ਚੋਂ 13 ਨੇ ਕਿਹਾ ਕਿ ਇਹ ਜਿਹੜਾ $40.1 billion ਤੋਂ ਥੱਲੇ ਡੈਫੀਸਿਟ ਰੱਖਣ ਦਾ ਵਾਅਦਾ ਸੀ ਇਹ ਪੂਰਾ ਘਰ ਨਹੀਂ ਹੋਣਾ। ਫਿਰ ਵਾਸੂ ਜੀ, ਸਮੱਸਿਆਵਾਂ ਅਤੇ ਸਵਾਲ ਫਿਸਕਲ ਗਾਰਡ ਰੇਲਸ ਨੂੰ ਲੈ ਕੇ ਵੀ ਨੇ, ਕਿਉਂਕਿ ਜਿਹੜੀਆਂ ਫਿਸਕਲ ਗਾਰਡ ਰੇਲਸ ਦਾ ਹਵਾਲਾ ਦਿੰਦਿਆਂ ਕ੍ਰਿਸਟੀਆ ਫ੍ਰੀਲੈਂਡ ਨੇ ਪਹਿਲਾਂ ਇਹ ਵਾਅਦੇ ਕੀਤੇ ਸੀ ਵੀ ਕੋਈ ਨਾ ਫਿਕਰ ਨਾ ਕਰੋ, ਜੇ ਕੈਨੇਡਾ ਦੇ ਸਿਰ ਕਰਜ਼ਾ ਵੱਧਦਾ ਪਿਆ ਤਾਂ ਸਾਡੀ ਇਕੋਨਮੀ ਵੀ ਵੱਧ ਰਹੀ ਹੈ, ਡੈਟ ਟੂ GDP ਰੇਸ਼ੋ ਅਸੀਂ ਉਹਨੂੰ ਕੰਟਰੋਲ ਦੇ ਵਿੱਚ ਰੱਖਾਂਗੇ। ਵਾਸੂ ਜੀ, GDP ਤੇ ਹੁਣ ਅਗਲੇ ਸਾਲ ਆਹ ਟਰੰਪ ਦੇ ਟੈਰਿਫਸ ਦਾ ਖਤਰਾ, ਸਰਕਾਰ ਵੱਲੋਂ ਖੁਦ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਕੀਤੀਆਂ ਕਟੌਤੀਆਂ, ਉਹਦੇ ਕਰਕੇ ਜਿਹੜਾ GDP ਦਾ ਨੁਕਸਾਨ ਹੋਣਾ, ਉਹਦੇ ਕਰਕੇ ਡੈਟ ਟੂ GDP ਰੇਸ਼ੋ ਵੀ ਹਿੱਲੇਗੀ।
ਸੋ ਫਿਸਕਲ ਗਾਰਡ ਰੇਲਸ
ਜੀ,
ਇਹ 3 ਆਪਣੇ ਵਾਸਤੇ ਇਹਨਾਂ ਨੇ ਸਥਾਪਿਤ ਕੀਤੀਆਂ ਸੀ ਪਿਛਲੇ ਸਾਲ ਜਦੋਂ ਇਹਨਾਂ ਨੇ ਮਿੰਨੀ ਬਜਟ ਪੇਸ਼ ਕੀਤਾ ਫਾਲ ਇਕਨੋਮਿਕ ਸਟੇਟਮੈਂਟ। ਫਿਸਕਲ ਗਾਰਡ ਰੇਲਸ ਕੀ ਨੇ? ਸਰਕਾਰ ਆਪਣੇ ਵਾਸਤੇ ਹਦਾਂ ਮਖਸੂਸ ਕਰਦੀ ਹੈ ਕਿ ਅਸੀਂ ਇਹਨਾਂ ਤੋਂ ਬਾਹਰ ਨਹੀਂ ਹੋਵਾਂਗੇ। ਸੋ ਪਹਿਲੀ ਗੱਲ ਤਾਂ ਉਹਨਾਂ ਨੇ ਕਹੀ ਸੀ, ਸੋ ਜਿਹੜੀਆਂ 3 ਫਿਸਕਲ ਗਾਰਡ ਰੇਲਸ ਉਹਨਾਂ ਨੇ ਪਿਛਲੀ ਵਾਰ ਸਾਂਝੀਆਂ ਕੀਤੀਆਂ ਸਨ, ਪਹਿਲੀ ਸੀਗੀ ਕਿ 2023-24 ਦਾ ਫਿਸਕਲ ਡੈਫੀਸਿਟ $40.1 billion ਤੋਂ ਘੱਟ ਰੱਖਾਂਗੇ। ਦੂਸਰੀ ਗੱਲ ਉਹਨਾਂ ਨੇ ਕਹੀ ਸੀ ਕਿ ਜਿਹੜਾ ਡੈਟ ਟੂ GDP ਰੇਸ਼ੋ ਹੈ, ਅਸੀਂ ਉਹਨੂੰ ਲਗਾਤਾਰ ਘਟਾਉਂਦੇ ਰਹਾਂਗੇ, ਤੇ ਨਾਲ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਸਾਡਾ ਫਿਸਕਲ ਡੈਫੀਸਿਟ ਆ ਇਹਨੂੰ ਅਸੀਂ 2026-27 ਤੱਕ GDP ਦੇ 1% ਤੋਂ ਥੱਲੇ ਲੈ ਕੇ ਆਵਾਂਗੇ। ਇਹ 3 ਫਿਸਕਲ ਗਾਰਡ ਰੇਲਸ ਆਪਣੇ ਵਾਸਤੇ ਮਖਸੂਸ ਕੀਤੀਆਂ ਸੀ, ਨਿਰਧਾਰਿਤ ਕੀਤੀਆਂ ਸੀ ਕ੍ਰਿਸਟੀਆ ਫ੍ਰੀਲੈਂਡ ਨੇ ਜਦੋਂ ਉਹਨਾਂ ਨੇ ਪਿਛਲੇ ਸਾਲ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ। ਹੁਣ ਇਹਨਾਂ 3 ਚੀਜ਼ਾਂ ਦੇ ਉੱਤੇ ਸਾਰਿਆਂ ਦੀ ਨਜ਼ਰ ਰਹੇਗੀ। ਜਿਹੜੀਆਂ 2 ਗੱਲਾਂ ਨੇ ਕਿ ਜੀ GDP ਡੈਟ ਟੂ GDP ਰੇਸ਼ੋ ਘਟਾਵਾਂਗੇ, ਡੈਫਿਸਿਟ ਨੂੰ ਜੀ ਡੀ ਪੀ ਦੇ 1% ਤੋਂ ਥੱਲੇ ਲੈ ਕੇ ਆਵਾਂਗੇ, ਉਹ ਭਵਿੱਖ ਦੀਆਂ ਗੱਲਾਂ ਨੇ। ਸਰਕਾਰ ਕਹਿ ਸਕਦੀ ਹੈ ਵੀ ਔਨ ਟਰੈਕ ਯੇ ਵੋ, ਉਹ ਥੋੜਾ ਜਿਹਾ ਐਂਬੀਗੂਅਸ ਹੈ। ਪਰ ਜਿਹੜਾ ਹੈ ਕਿ 2023-24 ਦਾ ਡੈਫਿਸਿਟ 40.1 billion ਤੋਂ ਥੱਲੇ ਹੁੰਦਾ ਕਿ ਨਹੀਂ, ਪਹਿਲਾ ਸਵਾਲ ਤਾਂ ਉਹੀ ਹੈ। ਦੂਸਰੀ ਚੀਜ਼ ਸਾਰੇ ਜਾਣਨਾ ਚਾਹੁੰਗੇ ਕਿ ਇਸ ਸਾਲ ਅਸੀਂ ਕਿੱਥੇ ਤੱਕ ਪਹੁੰਚੇ ਹਾਂ, ਇਸ ਸਾਲ ਦਾ ਸਾਡਾ ਜਿਹੜਾ ਫਿਸਕਲ ਡੈਫਿਸਿਟ ਹੈ ਉਹ ਕਿੰਨਾ, ਅਜੇ ਤੱਕ ਜਿਹੜੀ ਸਰਕਾਰ ਦੀ ਪ੍ਰੋਜੈਕਸ਼ਨ ਉਹ ਕਿੱਥੇ ਖੜੀ ਹੈ। ਤੀਸਰੀ ਗੱਲ ਇਹ ਹੋਏਗੀ ਜਿਹੜੀ ਸਾਰੇ ਜਾਣਨਾ ਚਾਹੁੰਗੇ ਕਿ ਇਸ ਸਾਲ ਦਾ ਸਾਡਾ ਕਰਜ਼ਾ ਕਿੰਨਾ ਅਸੀਂ ਚੁੱਕ ਚੁੱਕੇ ਹਾਂ।
ਵਾਸੂ ਜੀ, ਮੰਨਿਆ ਜਾ ਰਿਹਾ ਕਿ ਦੇਖੋ ਜਿਹੜਾ ਪਿਛਲੇ ਸਪਰਿੰਗ ਜਿਹੜਾ ਬਜਟ ਪੇਸ਼ ਕੀਤਾ ਗਿਆ ਸੀ, ਮਤਲਬ ਇਸੇ ਸਾਲ ਜਿਹੜਾ ਇਸੇ ਸਾਲ ਪੇਸ਼ ਕੀਤਾ ਗਿਆ
2024-25 ਵਾਲਾ
ਬਜਟ, ਉਹਦੇ ਵਿੱਚ ਦੱਸਿਆ ਗਿਆ ਸੀ ਵੀ ਨੈਸ਼ਨਲ ਡੈਟ 1.25 trillion $1.25 trillion ਹੈ, ਤੇ ਇੰਟਰਸਟ ਦੀ ਜਿਹੜੀ ਉਹਦੀ ਕੋਸਟ ਹੈਗੀ ਆ, ਜਿਹੜੀ ਆਪਾਂ ਕੋਸਟ ਆਫ ਸਰਵਿਸਿੰਗ ਆ, ਉਹ $54.1 billion। ਸੋ ਉਸ ਕਰਜ਼ੇ ਦਾ ਇਕੱਲਾ ਵਿਆਜ ਹਰ ਸਾਲ $54.1 billion ਅਸੀਂ ਪੇ ਕਰ ਰਹੇ ਹਾਂ, ਕਰਜ਼ੇ ਦੇ ਵਿੱਚ ਤੇ ਵਾਸੂ ਜੀ ਵਾਧਾ ਹੀ ਹੋਇਆ। ਸੋ ਇਹ 1.25 trillion ਤੋਂ ਵਧਿਆ ਹੀ ਹੋਣਾ ਨੰਬਰ,
ਤੇ ਜਿਹੜਾ ਇਹ $54 billion ਦਾ ਅੰਕੜਾ ਹੈ, ਦਿਸ ਇਜ਼ ਮੋਰ ਦੈਨ ਅਵਰ ਫੈਡਰਲ ਹੈਲਥ ਸਪੈਂਡਿੰਗ।
ਦੈਟਸ ਰਾਈਟ, ਯੈਸ ਯੈਸ।
ਸੋ ਉਸੇ ਵਿਆਜ ਹੀ ਦਾ ਕਰ ਰਹੇ
ਹਾਂ, ਵਿਆਜ
ਕੇ ਨੂੰ ਲੈ ਕੇ ਇੰਨੀਆਂ ਗੱਲਾਂ ਹੁੰਦੀਆਂ,
ਪ੍ਰਿੰਸੀਪਲ ਪੇਮੈਂਟ ਨਹੀਂ
ਹੋਇਆ। ਤੇ ਇਹ ਇਸ ਸਾਲ ਦੀ ਪ੍ਰੋਜੈਕਸ਼ਨ ਸੀ ਕਿ 2024-25 ਵਿੱਚ ਸਾਡਾ ਕਰਜ਼ਾ 1.25 trillion ਦਾ, ਤੇ ਉਹਦੀ ਜਿਹੜੀ ਡੈਟ ਫਾਈਨਾਂਸਿੰਗ ਕੋਸਟ ਆ ਉਹ ਹੋਏਗੀ $54.1 billion। ਸੋ ਸਾਰੇ ਜਾਣਨਾ ਚਾਹੁੰਗੇ ਕਿ ਆਰ ਵੀ ਸਟਿਲ ਔਨ ਟਰੈਕ ਫੋਰ ਦੈਟ, ਜਾਂ ਇਹਦੇ ਵਿੱਚ ਵਾਧਾ ਹੋ ਗਿਆ। ਫਿਰ ਉਸ ਤੋਂ ਬਾਅਦ ਵਿਜੇ ਜੀ, ਜਿਹੜੇ ਸਰਕਾਰ ਨੇ ਹੁਣ ਨਵੇਂ ਖਰਚੇ ਬਹੁਤ ਸਾਰੇ ਸਹੇੜੇ ਨੇ NDP ਨੂੰ ਖੁਸ਼ ਕਰਨ ਵਾਸਤੇ, ਡੈਂਟਲ ਕੇਅਰ, ਫਾਰਮਾ ਕੇਅਰ, ਉਹ ਜਿਹੜੇ ਖਰਚੇ, ਇੱਕ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ, ਤੇ ਹੁਣ ਜਿਹੜੇ
ਟਰੰਪ ਨੂੰ ਖੁਸ਼ ਕਰਨ ਲਈ
ਬਾਰਡਰ ਸਿਕਿਉਰਿਟੀ ਤੇ ਸਾਰਾ ਕੁਝ, $1 billion ਕਹਿੰਦੇ, ਵੈਸੇ ਮਤਲਬ ਉੱਥੇ ਖਰਚਾ ਜ਼ਿਆਦਾ ਹੋਣਾ। ਫਿਰ ਜਿਹੜਾ ਇਹ ਹੁਣ GST ਵਾਲੀ ਹੋਲੀਡੇ, ਤੇ ਫਿਰ ਜਿਹੜਾ ਹਜੇ NDP ਨਾਲ ਹਜੇ ਨੈਗੋਸੀਏਸ਼ਨ ਚੱਲ ਰਹੀ ਹੈ $250 ਦੇ ਚੈੱਕ ਭੇਜਣੇ, ਇਹ ਸਾਰੇ ਖਰਚੇ ਕਿੱਥੇ ਪਾਉਣੇ ਨੇ? ਫਿਰ $26.1 billion ਜਿਹੜਾ ਸਰਕਾਰ ਨੇ ਕਿਹਾ ਕਿ ਜੀ $1.6 billion ਜਿਹੜਾ ਸਰਕਾਰ ਨੇ ਸਪਲੀਮੈਂਟਰੀ ਐਸਟੀਮੇਟਸ ਦੇ ਵਿੱਚ ਮੰਗਿਆ, ਉਹ ਕਿੱਥੇ ਐਡਜਸਟ ਹੋਣਾ? ਉਹਦੇ ਨਾਲ ਸਾਡਾ ਕਰਜ਼ਾ ਕਿੰਨਾ ਵਧੇਗਾ, ਸਾਡਾ ਡੈਫਿਸਿਟ ਕਿੰਨਾ ਵਧੇਗਾ, ਡੈਟ ਫਾਈਨਾਂਸਿੰਗ ਕੋਸਟ ਕਿੰਨੀ ਵਧੇਗੀ? ਇਹ ਸਾਰੀਆਂ ਚੀਜ਼ਾਂ ਸਾਰੇ ਲੋਕ ਜਾਣਨਾ ਚਾਹੁੰਗੇ। ਸੋ ਇਸ ਕਰਕੇ ਇਹ ਜਿਹੜਾ ਡਾਕੂਮੈਂਟ ਆ ਬੜਾ ਕਰੂਸ਼ਲ ਬਣ ਗਿਆ, ਤੇ ਇਸੇ ਕਰਕੇ ਸਵਾਲ ਚੁੱਕੇ ਜਾ ਰਹੇ ਸੀ ਓਪੋਜੀਸ਼ਨ ਵੱਲੋਂ ਕਿ ਕੀ ਇਹ ਕੋਈ ਅੰਕੜੇ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ, ਫਾਈਨੈਂਸ ਮਿਨਿਸਟਰ ਵੱਲੋਂ, ਕਿ ਉਹ ਇਸ ਡਾਕੂਮੈਂਟ ਨੂੰ ਅਜੇ ਤੱਕ ਪੇਸ਼ ਹੀ ਨਹੀਂ ਕਰ ਰਹੇ। ਸਰਕਾਰ ਕਹਿੰਦੀ ਸੀ ਵੀ ਜਿਹੜਾ ਤੁਸੀਂ ਫਿਲੀਬਸਟਰ ਚਲਾਇਆ ਹੋਇਆ 26 September ਤੋਂ, ਉਹਦੇ ਕਰਕੇ ਨਹੀਂ ਅਸੀਂ ਕਰ ਪਾ ਰਹੇ। ਤੇ ਹੁਣ ਇਹ ਅਨਾਊਂਸਮੈਂਟ ਤਾਂ ਕੱਲ ਹੋਈ ਹੈ ਕਿ ਸੋਮਵਾਰ ਨੂੰ ਫਾਲ ਇਕਨੋਮਿਕ ਸਟੇਟਮੈਂਟ ਆਏਗੀ, ਪਰ ਵਿਜੇ ਜੀ ਉਹਦੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹ ਸਟੇਟਮੈਂਟ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤੀ।
ਹਾਂ, ਸੋ ਦੇਰ ਵਾਜ਼ ਪਹਿਲਾਂ ਇਹ ਖਬਰਾਂ ਅਜਿਹੀਆਂ ਕਨਸੋਆਂ ਸੀ ਵੀ ਸਰਕਾਰ ਕੋਈ ਹੋਰ ਤਰੀਕੇ ਲੱਭ ਰਹੀ ਹੈ, ਹੋ ਸਕਦਾ ਕਿ ਹਾਊਸ ਆਫ ਕਾਮਨਸ ਦੇ ਜਾਂ ਪਾਰਲੀਮੈਂਟ ਦੇ ਜਿਹੜਾ ਗੈਲਰੀ ਆ ਉੱਥੇ ਹੀ ਖੜ ਕੇ ਇਹ ਸਾਰੀ ਜਿਹੜੀ ਇਕਨੋਮਿਕ ਸਟੇਟ, ਜਾਂ ਇਹ ਵੀ ਹੋ ਸਕਦਾ ਵਾਸੂ ਜੀ ਕਿਤੇ ਕੋਈ ਗਰੋਸਰੀ ਸਟੋਰ ਦੀ ਬੈਕਗ੍ਰਾਊਂਡ ਜਾਂ ਕਿਤੇ ਕਿਸੇ ਕਿਚਨ ਦੀ ਬੈਕਗ੍ਰਾਊਂਡ, ਹਾਂ ਕਿਸੇ ਹੋਰ ਤਰ੍ਹਾਂ ਦਾ ਕੋਈ ਸੈੱਟ,
ਪ੍ਰੈਸ ਕਾਨਫਰੰਸਿਸ ਹੁੰਦੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ,
ਹਾਂ ਕੋਈ ਸੈੱਟ ਯੂਜ਼ ਕੀਤਾ ਜਾਵੇ। ਪਰ ਅਗਲੇ ਹਫ਼ਤੇ ਦੀ ਇਸ ਫਾਲ ਇਕਨੋਮਿਕ ਸਟੇਟਮੈਂਟ ਸੰਬੰਧੀ ਵਾਸੂ ਜੀ ਸੋਸ਼ਲ ਮੀਡੀਆ 'ਤੇ ਆਲਰੇਡੀ ਕਾਫ਼ੀ ਜਿਹੜੀ ਕਹਿ ਲਓ ਟੀਕਾ ਟਿੱਪਣੀ ਸ਼ੁਰੂ ਹੋ ਗਈ ਆ। ਇੱਕ ਨਾ ਬਹੁਤ ਨੈਸ਼ਨਲ ਲੈਵਲ 'ਤੇ ਕੋਲਮਸ ਲਿਖਣ ਵਾਲੇ ਅਤੇ ਪੋਲੀਟੀਕਲ ਕਮੈਂਟਰੀ ਕਰਨ ਵਾਲੇ ਵਿਅਕਤੀ ਨੇ ਐਂਡਰੂ ਕੋਹਨ, ਮੈਂ ਉਹਨਾਂ ਦੀ ਟਵੀਟ ਪੜ੍ਹ ਰਿਹਾ ਇਸ ਵੇਲੇ। ਉਹਨਾਂ ਨੇ ਇਹ ਲਿਖਿਆ, ਕਹਿੰਦੇ ਇਟ ਮੇਕਸ ਫਾਰ ਅ ਫੈਸੀਨੇਟਿੰਗ ਪਰਫਾਰਮੈਂਸ ਔਨ ਦਾ 16th। ਐਵਰੀ ਟਾਈਮ ਸ਼ੀ ਸੇਜ਼ ਮਿਸਟਰ ਸਪੀਕਰ ਵੀ ਹੈਵ ਪੁੱਟ ਕੈਨੇਡਾਜ਼ ਫਾਈਨੈਂਸਿਸ ਔਨ ਦਾ ਰਾਈਟ ਟਰੈਕ ਔਰ ਆਵਰ ਗਵਰਨਮੈਂਟ ਹੈਜ਼ ਬਿਨ ਅਨਵੇਵਰਿੰਗ ਇਨ ਇਟਸ ਕਮਿਟਮੈਂਟ ਟੂ ਸਪੈਂਡਿੰਗ ਡਿਸਿਪਲਿਨ ਔਰ ਈਵਨ ਐਜ਼ ਫਾਈਨੈਂਸ ਮਿਨਿਸਟਰ ਆਈ, ਜੋ ਵੀ ਕੁਛ ਉਹ ਕਹਿਣਗੇ, ਕਹਿੰਦੇ ਵਿਲ ਦਾ ਹੋਲ ਹਾਊਸ ਜਸਟ ਬ੍ਰੇਕ ਅਪ ਲਾਫਿੰਗ? ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕ੍ਰਿਸਟੀਆ ਫਿਲਨ ਕਹਿੰਦੇ ਨੇ ਜੋ ਅਸਲ ਦੇ ਵਿੱਚ ਫਿਰ ਉਸ ਤੋਂ ਬਾਅਦ ਦੱਸਦੇ ਨੇ, ਉਹ ਤੋਂ ਬਿਲਕੁਲ ਉਲਟ ਹੁੰਦਾ। ਸੋ ਇਹ
ਇੱਕ ਗੱਲ ਤਾਂ ਪੱਕੀ ਵਾਰ ਵਾਰ ਕਹਿਣਗੇ ਕਿ ਜੀ ਸਾਡਾ ਜਿਹੜਾ ਡੈਟ ਟੂ GDP ਰੇਸ਼ੋ ਹੈ ਸਾਰੇ G7 ਮੁਲਕਾਂ ਦੇ ਮੁਕਾਬਲੇ ਬਹੁਤ ਚੰਗਾ, ਸਾਡੀ ਕ੍ਰੈਡਿਟ ਰੇਟਿੰਗ ਬਹੁਤ ਚੰਗੀ ਹੈ, ਸਾਡੀ ਜਿਹੜੀ ਡੈਟ ਸਰਵਿਸਿੰਗ ਕੋਸਟ ਹੈ ਬਾਕੀ ਮੁਲਕਾਂ ਦੇ ਮੁਕਾਬਲੇ ਬੜੀ ਘੱਟ ਹੈ।
ਜੀ, ਜੇ ਉਹਨਾਂ ਨੇ ਜੋਬ ਕ੍ਰੀਏਸ਼ਨ ਦੀ ਗੱਲ ਕੀਤੀ ਤਾਂ ਵਾਸੂ ਜੀ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੋਏਗੀ ਕਿ ਪਿਛਲੇ ਸਾਲਾਂ ਦੇ ਵਿੱਚ ਜਿੰਨੀਆਂ ਵੀ ਜੋਬਸ ਕੈਨੇਡਾ 'ਚ ਜਨਰੇਟ ਹੋਈਆਂ ਨੇ ਉਹ ਸਾਰੀਆਂ ਦੀਆਂ ਉਹਦੇ ਵਿੱਚੋਂ ਇੱਕ ਮੇਜਰ ਚੰਕ more than 50% ਆਫ ਦੋਸ ਜੋਬਸ ਉਹ ਸਰਕਾਰੀ ਨੌਕਰੀਆਂ ਨੇ। ਤੇ ਇੱਕ ਮੈਂ ਹੋਰ ਇਕਨੋਮਿਕ ਆਬਜ਼ਰਵਰ ਦਾ ਕਮੈਂਟ ਪੜ੍ਹਦਾ ਸੀ, ਉਹ ਕਹਿੰਦੇ ਵੀ ਇਹ ਕਹਿੰਦੇ ਡੇਅਰ ਆਈ ਸੇ ਕਹਿੰਦੇ ਕਮਿਊਨਿਸਟ ਮੁਲਕਾਂ 'ਚ ਹੁੰਦਾ ਵੀ ਐਵਰੀਬਡੀ ਵਰਕਸ ਫੋਰ ਦੀ ਗਵਰਨਮੈਂਟ, ਕਿ ਇੱਥੇ ਕਹਿੰਦੇ ਪ੍ਰਾਈਵੇਟ ਸੈਕਟਰ ਦੀ ਗਰੋਥ ਤੋਂ ਬਗੈਰ, ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਦੇ ਵਿਸਥਾਰ ਤੋਂ ਬਗੈਰ ਤੁਸੀਂ ਵਧੀਆ ਇਕਨੋਮੀ ਨਹੀਂ ਸਿਰਜ ਸਕਦੇ।
ਸੋ ਇਹ ਦੇਖਾਂਗੇ ਨੌਕਰੀਆਂ ਸਰਕਾਰ ਪੈਦਾ ਕਰ ਰਹੀ ਹੈ
ਜੀ,
ਫਿਰ ਸਰਕਾਰ ਹੀ ਸਾਨੂੰ $250 ਦੇ ਚੈੱਕ ਭੇਜ ਕੇ ਕਹਿ ਰਹੀ ਹੈ ਤੁਹਾਡੇ ਵਾਸਤੇ ਅਫੋਰਡੇਬਿਲਿਟੀ ਜਨਰੇਟ ਕਰ ਰਹੇ ਹਾਂ, ਇਹ ਤਾਂ ਕਮਿਊਨਿਸਟ ਮੁਲਕ ਹੀ ਹੁੰਦਾ।
ਐਗਜੈਕਟਲੀ, ਯੈਸ। ਅੱਛਾ, ਹੁਣ ਇਹੀ ਜਿਹੜੇ ਰੀਜ਼ਨਸ ਨੇ ਕਿ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੇ ਇਹ ਫਾਲ ਇਕਨੋਮਿਕ ਅਪਡੇਟ ਸਾਂਝੀ ਕਰਨੀ ਆ, ਜਦੋਂ ਉਹ ਗੱਲਾਂ ਇਹ ਕਰਨਗੇ, ਦੇਖੋ ਆਲਰੇਡੀ ਮਜ਼ਾਕ, ਉਹਨਾਂ ਦਾ ਮਜ਼ਾਕ ਬਣਾਉਣ ਵਾਲੀ ਗੱਲ ਹੀ ਹੈ ਨਾ ਇਹ ਜਿਹੜੀ ਕੀਤੀ ਆ। ਹੁਣ ਕ੍ਰਿਸਟੀਆ ਫ੍ਰੀਲੈਂਡ ਅਤੇ ਜਸਟਿਨ ਟਰੂਡੋ ਵਿਚਕਾਰ ਵੀ ਕੁਝ ਇਕਨੋਮਿਕ ਪੋਲਿਸੀਜ਼ ਨੂੰ ਲੈ ਕੇ ਕੋਈ ਤਣਾਤਣੀ ਬਣਦੀ ਨਜ਼ਰ ਆ ਰਹੀ ਹੈ, ਖਾਸ ਤੌਰ 'ਤੇ ਜਿਹੜਾ $250-$250 ਵਾਲੇ ਚੈੱਕ ਭੇਜਣ ਦੀ ਗੱਲ ਜਾਂ ਫਿਰ ਇਹ 2 ਮਹੀਨੇ ਦੀ GST ਦੀ ਟੈਂਪਰੇਰੀ ਰਿਲੀਫ ਵਾਲੀ ਗੱਲ ਆ। ਇਸ ਮਾਮਲੇ 'ਤੇ ਜਸਟਿਨ ਟਰੂਡੋ ਅਤੇ ਕ੍ਰਿਸਟੀਆ ਫਰੀਲੈਂਡ, ਸੋ ਪ੍ਰਾਈਮ ਮਿਨਿਸਟਰ ਐਂਡ ਦ ਫਾਈਨੈਂਸ ਮਿਨਿਸਟਰ ਐਂਡ ਦ ਫਾਈਨੈਂਸ ਮਿਨਿਸਟਰ ਹੂ ਇਜ਼ ਆਲਸੋ ਦ ਡੈਪਟੀ ਪ੍ਰਾਈਮ ਮਿਨਿਸਟਰ, ਉਹ ਇੱਕ ਸੁਰ ਨਹੀਂ ਹੈਗੇ। ਤਾਂ ਕੀ ਇਹਨਾਂ ਦੋਹਾਂ ਦੇ ਵਿਚਕਾਰ ਅਜਿਹੀ ਟੈਨਸ਼ਨ ਬਣ ਚੁੱਕੀ ਹੈ ਜਿਹੜੀ ਕੋਈ ਹੋਰ ਜ਼ਿਆਦਾ ਸਮੱਸਿਆਤਮਕ ਰੂਪ ਇਖਤਿਆਰ ਕਰ ਸਕਦੀ ਹੈ? ਦੈਟ ਰਿਮੇਨਸ ਟੂ ਬੀ ਸੀਨ, ਪਰ ਕੁਝ ਸੂਤਰਾਂ ਦੇ ਹਵਾਲੇ ਤੋਂ ਅੱਜ ਇਹ ਖ਼ਬਰ ਵੀ ਪ੍ਰਕਾਸ਼ਿਤ ਹੋਈ ਹੈ।
ਕਿਉਂਕਿ ਕਿੰਨੀਆਂ ਸਾਰੀਆਂ ਗੱਲਾਂ ਨੇ ਨਿੱਕੀਆਂ ਨਿੱਕੀਆਂ ਜਿਹੜੀਆਂ ਜੁੜ ਗਈਆਂ
ਜੀ।
ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਸਟਿਨ ਟਰੂਡੋ ਨੂੰ ਨਜ਼ਰ ਆ ਰਿਹਾ ਅਗਲਾ ਇਲੈਕਸ਼ਨ
ਜੀ,
ਉਹਨਾਂ ਨੇ ਹੁਣ ਲੋਕ ਲੁਭਾਵਣੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹੋਏ ਨੇ,
ਰਾਈਟ,
ਆਉਣ ਵਾਲੇ ਸਮੇਂ ਵਿੱਚ ਸ਼ਾਇਦ ਹੋਰ ਵੀ ਕਰਨਗੇ
ਜੀ।
ਤੇ ਉਹਨਾਂ ਨੇ ਫਾਈਨੈਂਸ ਡਿਪਾਰਟਮੈਂਟ ਨੂੰ ਇੱਕ ਤਰੀਕੇ ਨਾਲ ਤਾਕੀਦ ਕੀਤੀ ਹੋਈ ਹੈ ਕਿ ਅਸੀਂ ਹੁਣ ਲੋਕ ਲੁਭਾਵਣੇ ਵਾਅਦੇ ਕਰਨੇ ਆ, ਪਾਲਿਸੀ ਜਿਹੜਾ ਆਪਣਾ ਬਟੂਆ ਥੋੜਾ ਖੁੱਲਾ ਰੱਖਿਓ
ਜੀ,
ਵੀ ਪੈਸਿਆਂ ਦੀ ਲੋੜ ਪੈਣੀ ਹੈ
ਜੀ।
ਤੇ ਉਹ ਬਟੂਏ ਦੇ ਕੰਟਰੋਲ ਹੈਗਾ, ਤਿਜੋਰੀ ਦਾ ਕੰਟਰੋਲ ਹੈ ਕ੍ਰਿਸਟੀਆ ਫ੍ਰੀਲੈਂਡ ਦੇ ਕੋਲ
ਜੀ।
ਉਹ ਕਹਿੰਦੇ ਜਦੋਂ ਫਾਲ ਇਕਨੋਮਿਕ ਸਟੇਟਮੈਂਟ ਬਜਟ ਪੇਸ਼ ਕਰਨਾ ਤੇ ਉਦੋਂ ਤੁਸੀਂ ਮੈਨੂੰ ਮੋਹਰੇ ਕਰ ਦੇਣਾ, ਤੇ ਫਿਰ ਮੈਂ ਵਾਅਦਾ ਕਰ ਚੁੱਕੀ ਹਾਂ ਵੀ $40.1 billion ਤੋਂ ਡੈਫਿਸਿਟ ਘੱਟ ਰੱਖਣਾ
ਜੀ,
ਤੇ ਉਹ ਫਿਸਕਲ ਗਾਰਡ ਰੇਲ ਤੁਸੀਂ ਤੁਹਾਡੇ ਨਾਲ ਸਲਾਹ ਕਰਕੇ ਮੈਂ ਸਾਂਝੀ ਕੀਤੀ ਸੀ
ਜੀ।
ਹੁਣ ਤੁਸੀਂ ਕਹਿੰਦੇ ਹੋ ਖਰਚੇ ਬਹੁਤ ਜ਼ਿਆਦਾ ਕਰਨੇ ਨੇ, ਫਿਰ ਜਦੋਂ ਮੈਂ ਉਹ ਕਮਿਟਮੈਂਟ ਪੂਰੀ ਨਹੀਂ ਕਰਾਂਗੀ, ਪੋਲੀਟੀਕਲ ਸਟੈਂਡਿੰਗ ਮੇਰੀ ਘਟਣੀ ਹੈ, ਕੱਦ ਜਿਹੜਾ ਸਿਆਸੀ ਕੱਦ ਮੇਰਾ ਘਟ ਜਾਣਾ,
ਮਜ਼ਾਕ ਉਹਨਾਂ ਦਾ ਮਜ਼ਾਕ
ਮੇਰਾ ਬਣ ਜਾਣਾ
ਜੀ,
ਤੇ ਇਹ ਕਿਵੇਂ ਚੱਲੇਗਾ? ਸੋ ਇੱਕ ਗੱਲ ਤਾਂ ਇਹ ਜਿਹੜਾ ਇੱਕ ਰੇੜਕਾ ਜਿਹਾ ਪਿਆ, ਇਹ ਜਿਹੜਾ ਵੈਸੇ ਵਿਜੇ ਜੀ ਜਿਹੜਾ ਇਹ ਰੇੜਕਾ ਹੁੰਦਾ, ਇਹ ਪ੍ਰਾਈਮ ਮਿਨਿਸਟਰ ਤੇ ਫਾਈਨੈਂਸ ਮਿਨਿਸਟਰ ਦੇ ਵਿਚਕਾਰ ਰਹਿੰਦਾ ਹੀ ਆ।
2020
ਦੇ ਵਿੱਚ ਬਿਲ ਮੋਰਨੋ ਜਿਹੜੇ ਫਾਈਨੈਂਸ ਮਿਨਿਸਟਰ ਸੀ, ਉਦੋਂ ਵੀ ਪੈਂਡੈਮਿਕ ਸਪੈਂਡਿੰਗ ਦੇ ਵਿੱਚ ਜਦੋਂ ਜਸਟਿਨ ਟਰੂਡੋ ਨੇ ਵਾਅਦੇ ਕੀਤੇ ਸੀ, ਬਿਲ ਮੋਰਨੋ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਭਾਈ, ਤੁਸੀਂ ਸਰਬ ਤੇ ਹੋਰ ਕਿੰਨੀਆਂ ਚੀਜ਼ਾਂ ਵੰਡ ਰਹੇ ਹੋ, ਤੇ ਉਦੋਂ ਜਸਟਿਨ ਟਰੂਡੋ ਨੂੰ ਉਹ ਗੱਲ ਪਸੰਦ ਨਹੀਂ ਸੀ ਆਈ, ਉਹਨਾਂ ਬਿਲ ਮੋਰਨੋ ਨੂੰ ਚਲਦਾ ਕਰਤਾ ਸੀ।
ਉਹ ਤਾਂ ਜੋ ਵੀ ਚੈਰਿਟੀ ਵਾਲਾ ਮਾਮਲਾ ਜਦੋਂ ਨਿਕਲਿਆ, ਉਹਨੂੰ ਬਹਾਨਾ ਬਣਾ ਕੇ ਪੁਰਾਣਾ ਚੈੱਕ,
ਪਰ ਅਸਲ ਮਸਲਾ ਸੀ ਪੈਂਡੈਮਿਕ ਸਪੈਂਡਿੰਗ ਦਾ
ਜੀ ਜੀ ਜੀ,
ਆਪਸ ਵਿੱਚ ਇਸੇ ਚੀਜ਼ ਨੂੰ ਲੈ ਕੇ ਕਿ ਯਾਰ ਤਿਜੋਰੀ ਵੀ, ਮੈਂ ਪ੍ਰਾਈਮ ਮਿਨਿਸਟਰ ਹਾਂ ਯਾਰ, ਤੁਸੀਂ ਫਾਈਨੈਂਸ ਮਿਨਿਸਟਰ, ਤੁਹਾਨੂੰ ਬਣਾਇਆ ਮੈਂ ਫਾਈਨੈਂਸ ਮਿਨਿਸਟਰ, ਜੇ ਤੁਹਾਨੂੰ ਤੁਸੀਂ ਮੈਨੂੰ ਜੇ ਪੈਸੇ ਦੇਣੇ ਤੇ ਤਿਜੋਰੀ ਦੀ ਫਿਰ ਜਿਹੜੀ ਚਾਬੀ ਹੈ ਮੇਰੇ ਵਾਲੇ ਕਰੋ, ਮੈਂ ਕਿਸੇ ਆਪਣੇ ਬੰਦੇ ਨੂੰ ਫੜਾਉਣਾ।
ਬਿਲਕੁਲ,
ਉਹਨਾਂ ਨੇ ਕ੍ਰਿਸਟੀਆ ਫਲੈਂਡ ਨੂੰ ਆਪਣਾ ਸਮਝ ਕੇ ਚਾਬੀਆਂ ਫੜਾਈਆਂ ਸੀ ਕਿ ਤੁਸੀਂ ਫਾਈਨੈਂਸ ਮਿਨਿਸਟਰ ਬਣ ਜਾਓ ਤੇ ਆਪਾਂ ਰਲ ਮਿਲ ਕੇ ਸਰਕਾਰ ਚਲਾਉਂਦੇ ਹਾਂ,
ਤੁਹਾਨੂੰ
ਡੈਪਟੀ ਪ੍ਰਾਈਮ ਮਿਨਿਸਟਰ ਵੀ ਬਣਾਤਾ
ਜੀ।
ਸੋ ਉਸ ਤੋਂ ਬਾਅਦ ਹੁਣ ਜਦੋਂ ਖਰਚੇ ਬਹੁਤ ਜ਼ਿਆਦਾ ਹੋ ਗਏ ਨੇ, ਇਸ ਕਰਕੇ ਖਬਰਾਂ ਆ ਰਹੀਆਂ ਕਿ ਕ੍ਰਿਸਟੀਆ ਫਲੈਂਡ ਵੀ ਹੁਣ ਥੋੜੀ ਆਨਾਕਾਨੀ ਕਰ ਰਹੇ ਨੇ
ਜੀ।
ਉਸ ਤੋਂ ਬਾਅਦ ਵਿਜੇ ਜੀ ਜਿਹੜੀ ਹੁਣ ਟ੍ਰੇਡ ਨੈਗੋਸੀਏਸ਼ਨ ਹੋਣੀ ਡੋਨਲਡ ਟਰੰਪ ਦੇ ਨਾਲ, ਉਹਦੇ ਵਿੱਚ ਜਿਹੜੀ ਉਹ ਕੈਬਨਿਟ ਕਮੇਟੀ ਜਿਹੜੀ ਬਣਾਏਗੀ ਖਾਸ ਤੌਰ ਤੇ
ਉਹਦੇ ਮੁਖੀ
ਕ੍ਰਿਸਟੀਆ ਫਲੈਂਡ ਨੇ, ਪਰ ਜਦੋਂ ਮੁਲਾਕਾਤ ਹੋਈ 29 ਨਵੰਬਰ ਨੂੰ, ਉਦੋਂ ਡੋਮਿਨਿਕ ਲੈਬਲਾਂਕ ਨੂੰ ਨਾਲ ਲੈ ਕੇ ਕ੍ਰਿਸਟੀਆ ਫਲੈਂਡ ਨੂੰ ਲੈ ਕੇ ਨਹੀਂ,
ਜਦੋਂ ਇਹਨਾਂ ਨੂੰ ਸਵਾਲ ਵੀ ਪੁੱਛਿਆ ਗਿਆ। ਵਾਸੂ ਜੀ ਪਿਛਲੇ ਸਮੇਂ 'ਚ ਇਵਨ ਇਹ ਗੱਲਾਂ ਵੀ ਚੱਲਦੀਆਂ ਰਹੀਆਂ ਸੀ ਨਾ ਕਿ ਕ੍ਰਿਸਟੀਆ ਫਰੀਡੈਂਟ ਦੀ ਕੀ ਬਤੌਰ ਫਾਈਨੈਂਸ ਮਿਨਿਸਟਰ ਛੁੱਟੀ ਕੀਤੀ ਜਾ ਸਕਦੀ ਹੈ,
ਕਿਉਂਕਿ ਮਾਰਕ ਕਾਰਨੀ ਨਾਲ ਗੱਲਬਾਤ ਚੱਲਦੀ ਸੀ,
ਮਾਰਕ ਕਾਰਨੀ ਨਾਲ ਗੱਲ ਚੱਲਦੀ ਸੀ। ਕਈਆਂ ਦਾ ਇਹ ਮੰਨਣਾ ਕਿ ਜੇ ਜਸਟਿਨ ਟਰੂਡੋ ਦੀ ਸਰਕਾਰ ਜਾਂ ਪਾਰਟੀ ਇਸ ਵੇਲੇ ਥੋੜੇ ਪੱਕੇ ਪੈ ਨਹੀਂ ਹੁੰਦੇ, ਕਿਉਂਕਿ ਇਸ ਵੇਲੇ ਸਥਿਤੀ ਬੜੀ ਡਾਵਾਂਡੋਲ ਹੈ, ਆਲਰੇਡੀ 5-6 ਕੈਬਨਿਟ ਮਿਨਿਸਟਰ ਅਨਾਊਂਸ ਕਰ ਚੁੱਕੇ ਨੇ ਕਿ ਉਹ MP ਤੇ ਬਣੇ ਰਹਿਣਗੇ, ਪਰ ਉਹਨਾਂ ਨੇ ਆਪਣੇ ਕੈਬਨਿਟ ਅਹੁਦੇ ਤਿਆਗ ਦਿੱਤੇ ਨੇ।
ਆਉਣ ਵਾਲੇ ਸਮੇਂ ਵਿੱਚ ਇੱਕ ਆਧ ਹੋਰ ਇੱਦਾਂ ਦੀ ਅਨਾਊਂਸਮੈਂਟ ਹੋਣ
ਦੇ ਦਿਨਾਂ 'ਚ ਪੂਰੇ ਪੂਰੇ ਚਾਂਸਿਸ ਨੇ। ਸੋ ਕਈ ਇਸ ਵੇਲੇ ਮੰਤਰੀ ਅਜਿਹੇ ਨੇ ਜਿਨ੍ਹਾਂ ਕੋਲ ਡਿਊਲ ਚਾਰਜ ਆ। ਹੁਣ ਅਨੀਤਾ ਆਨੰਦ ਪਹਿਲਾਂ ਇਕੱਲੇ ਟ੍ਰੈਜਰੀ ਬੋਰਡ ਦੇ ਪ੍ਰੈਜ਼ੀਡੈਂਟ ਸੀ, ਜਦੋਂ ਟਰਾਂਸਪੋਰਟੇਸ਼ਨ ਮਿਨਿਸਟਰ ਉਹ ਲਾਂਭੇ ਹੋਏ ਆਪਣੇ ਅਹੁਦੇ ਤੋਂ, ਫਿਰ ਟਰਾਂਸਪੋਰਟੇਸ਼ਨ ਵਾਲਾ ਚਾਰਜ ਵੀ ਅਨੀਤਾ ਆਨੰਦ ਕੋਲ ਗਿਆ ਹੋਇਆ। ਸੋ ਅਜੇ ਉਹ ਕੈਬਨਿਟ ਦੇ ਵਿੱਚ ਰੀਸ਼ਫਲਸ ਹੋਣੀਆਂ ਬਾਕੀ ਨੇ। ਕਈਆਂ ਦਾ ਇਹ ਮੰਨਣਾ ਕਿ ਜਸਟਿਨ ਟਰੂਡੋ ਅਤੇ ਕ੍ਰਿਸਟੀਆ ਫਰੀਲੈਂਡ ਵਿਚਕਾਰ ਸ਼ਾਇਦ ਇੰਨਾ ਜ਼ਿਆਦਾ ਮਤਭੇਦ ਪੈਦਾ ਹੋ ਚੁੱਕਾ ਕਿ ਜੇ ਕਿਤੇ ਸਰਕਾਰ ਜਾਂ ਟਰੂਡੋ ਥੋੜ੍ਹੇ ਜਿਹੇ ਇਸ ਵੇਲੇ ਫਰਮ ਸਟੈਂਡਿੰਗ 'ਚ ਹੁੰਦੇ ਤਾਂ ਹੋ ਸਕਦਾ ਕ੍ਰਿਸਟੀਆ ਫਰੀਲੈਂਡ ਨੂੰ ਫਾਈਨੈਂਸ ਦੇ ਅਹੁਦੇ ਤੋਂ ਪਾਸੇ ਕਰ ਦਿੱਤਾ ਜਾਂਦਾ। ਪਰ ਸੋ
ਇਹਦੇ ਵਿੱਚ ਇੱਕ ਬੜੀ ਗੱਲ ਜਿਹੜੀ ਇਨਸਾਈਡਰ ਦੱਸਦੇ ਨੇ ਕਿ ਜਸਟਿਨ ਟਰੂਡੋ ਦੇ ਜਿਹੜੇ ਚੀਫ ਆਫ ਸਟਾਫ ਨੇ KT Telford
ਜੀ,
KT Telford ਦੀ ਨਹੀਂ ਬਣਦੀ ਕਹਿੰਦੇ ਕ੍ਰਿਸਟੀਆ ਫਲੈਂਡ ਦੇ ਨਾਲ। ਸੋ ਪ੍ਰਾਈਮ ਮਿਨਿਸਟਰਸ ਆਫਿਸ, ਉਹਨਾਂ ਦਾ ਸਟਾਫ ਜਿਹੜੇ ਉਹਨਾਂ ਦੇ ਮੁਖੀ ਨੇ KT Telford
ਜੀ,
ਉਹਨਾਂ ਦੀ ਕਹਿੰਦੇ ਬਿਲਕੁਲ ਵੀ ਬਣਦੀ ਨਹੀਂ ਹੈ ਕ੍ਰਿਸਟੀਆ ਫਲੈਂਡ ਦੇ ਨਾਲ। ਜੁਲਾਈ ਦੇ ਵਿੱਚ ਇੱਕ ਖਬਰ ਆਈ ਸੀ ਕਿ ਸਰਕਾਰ ਨੂੰ, ਪ੍ਰਾਈਮ ਮਿਨਿਸਟਰਸ ਆਫਿਸ ਨੂੰ ਖਾਸ ਤੌਰ ਤੇ ਇਦਾਂ ਲੱਗਦਾ ਕਿ ਕ੍ਰਿਸਟੀਆ ਫਰੀਲੈਂਡ ਸਰਕਾਰ ਦੀਆਂ ਜਿਹੜੀਆਂ ਵਿੱਤੀ ਨੀਤੀਆਂ ਨੇ ਉਹਨਾਂ ਨੂੰ ਸਹੀ ਤਰ੍ਹਾਂ ਵੇਚ ਨਹੀਂ ਸਕੇ।
ਅਸੀਂ ਖਬਰ ਕੀਤੀ ਸੀ
ਕਿ ਸਰਕਾਰ ਜੋ ਕੁਝ ਕਰ ਰਹੀ ਹੈ ਕ੍ਰਿਸਟੀਆ ਫਰੀਲੈਂਡ ਉਹਨੂੰ ਵਧੀਆ ਤਰੀਕੇ ਨਾਲ ਕੈਨੇਡੀਅਨਸ ਤੱਕ ਪ੍ਰੋਜੈਕਟ ਨਹੀਂ ਕਰ ਪਾ ਰਹੇ। ਸੋ ਸਾਰਾ ਜਿਹੜਾ ਠੀਕਰਾ ਹੈ ਉਹ ਕ੍ਰਿਸਟੀਆ ਫਰੀਲੈਂਡ ਦੇ ਸਿਰ ਤੇ ਭੰਨਣ ਦੀ ਕੋਸ਼ਿਸ਼ ਕੀਤੀ ਗਈ
ਸੀ।
ਉਸ ਤੋਂ ਬਾਅਦ ਇੱਕ ਜਿਹੜੀ ਚੀਜ਼ ਹੋਈ ਵਿਜੇ ਜੀ ਕਿ ਸਰਕਾਰ ਨੇ, ਤੁਹਾਨੂੰ ਯਾਦ ਹੋਣਾ, ਹਾਲ ਹੀ ਵਿੱਚ ਨਵਾਂ ਆਪਣਾ ਕੈਂਪੇਨ ਡਾਇਰੈਕਟਰ, ਨੈਸ਼ਨਲ ਕੈਂਪੇਨ ਡਾਇਰੈਕਟਰ ਥਾਪਿਆ ਸੀ ਐਂਡਰੂ ਬੇਵਨ ਨੂੰ।
ਹਾਂਜੀ,
ਐਂਡਰੂ ਬੇਵਨ ਕ੍ਰਿਸਟੀਆ ਫਲੈਂਡ ਦੇ ਚੀਫ ਆਫ ਸਟਾਫ ਸਨ
ਜੀ,
ਤੇ ਉਹ ਪੁਰਾਣੇ ਲਿਬਰਲ ਸਟਾਫਰ ਨੇ, ਲਿਬਰਲ ਸਰਕਾਰਾਂ ਦੇ ਨਾਲ ਕੰਮ ਕਰ ਚੁੱਕੇ, ਉਹਨਾਂ ਨੂੰ ਤਜਰਬਾ ਬੜਾ
ਜੀ।
ਹੁਣ ਐਂਡਰੂ ਬੇਵਨ ਨੂੰ ਬਣਾਤਾ ਸਰਕਾਰ ਨੇ ਨੈਸ਼ਨਲ ਕੈਂਪੇਨ ਡਾਇਰੈਕਟਰ
ਜੀ,
ਉਹਨਾਂ ਦੀ ਥਾਂ ਤੇ ਸ਼ੈਨਨ ਜ਼ਿਮਰਮੈਨ ਨੂੰ ਥਾਪਿਆ ਗਿਆ
ਇਹਨੂੰ ਜੇ ਟਰਾਂਸਲੇਟ ਕਰੀਏ ਵੀ ਮੂਰਖਾਨਾ ਪਲੈਨ ਆ, ਇਟਸ ਐਨ ਅਨਵਾਈਜ਼ ਪਲੈਨ, ਵੀ ਕੋਈ ਸਿਆਣੀ ਗੱਲ ਨਹੀਂ ਹੈ, ਅਤੇ ਵੀ ਇਹ ਨਿਰੀ ਅਤੇ ਨਿਰੀ ਸਿਆਸਤ ਹੈ ਇਹਦਾ, ਕੋਈ ਜੇ ਫਾਈਨੈਂਸ਼ਲੀ ਇਟ ਡਜ਼ ਨੋਟ ਮੇਕ ਸੈਂਸ। ਫਾਈਨੈਂਸ ਡਿਪਾਰਟਮੈਂਟ ਦੇ ਬੰਦੇ ਆਮ ਤੌਰ 'ਤੇ ਦੇਖੋ ਇਹ ਗੱਲ ਚੱਲਦੀ ਹੈ ਵੀ ਜਿਹੜੇ ਬਿਊਰੋਕਰੈਟ ਹੁੰਦੇ ਨੇ, ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ, ਜਿਹੜੇ ਬਿਊਰੋਕਰੈਟਸ ਨੇ ਉਹਨਾਂ ਨੂੰ ਸਿਸਟਮ ਦੀ ਜ਼ਿਆਦਾ ਸਮਝ ਹੁੰਦੀ ਆ, ਕਿਉਂਕਿ ਉਹ ਫਰੋਮ ਵਨ ਗਵਰਨਮੈਂਟ ਟੂ ਦ ਨੈਕਸਟ, ਉਹ ਉਹਨਾਂ ਦਾ ਕਰੀਅਰ ਹੀ ਉਹ ਆ, ਰਾਈਟ? ਵੀ ਉਹਨਾਂ ਨੇ ਤੱਥਾਂ ਦੇ ਆਧਾਰ 'ਤੇ ਪੋਲਿਸੀ ਘੜਨੀ ਆ, ਉਹਨਾਂ ਨੇ ਸਿਆਸੀ ਆਧਾਰ 'ਤੇ ਪੋਲਿਸੀ ਨਹੀਂ ਘੜਨੀ, ਐਟਲੀਸਟ ਉਹਨਾਂ ਨੇ ਐਡਵਾਈਜ਼ ਅੱਗੇ ਕਰਨੀ ਆ। ਹੁਣ ਜੇ ਫਾਈਨੈਂਸ ਡਿਪਾਰਟਮੈਂਟ ਦੇ ਮੁਲਾਜ਼ਮ ਉਹਨਾਂ ਦੇ ਸੀਨੀਅਰ ਅਧਿਕਾਰੀ ਇਹ ਕਹਿ ਰਹੇ ਨੇ ਵਿਦਾਊਟ ਨੇਮਿੰਗ ਦੈਮਸੈਲਵਸ, ਹੈ ਨਾ, ਗੁੱਝੇ ਤਰੀਕੇ ਨਾਲ, ਕਿ ਇਹ ਇੱਕ ਬੂਰਖਾਨਾ ਫੈਸਲਾ ਹੋਏਗਾ, ਤਾਂ ਫਿਰ ਪਤਾ ਹੀ ਹੈ ਵੀ ਸਿੱਧਾ ਨਿਰੀ ਦੇ ਨਿਰੀ ਸਿਰਫ ਪੋਲੀਟੀਕਲ ਗੇਨ ਵਾਸਤੇ ਕੀਤਾ ਜਾ ਰਿਹਾ।
ਸੋ ਕ੍ਰਿਸਟੀਆ ਫ੍ਰੀਲੈਂਡ ਦੇ ਪਾਰਕ ਉਤਰੇ ਜਾ ਰਹੇ ਨੇ, ਉਹਨਾਂ ਨੂੰ ਜਿਹੜੀ ਨੈਗੋਸੀਏਸ਼ਨ ਹੋਣੀ ਅਮਰੀਕਾ ਦੇ ਨਾਲ, ਉਹਦੇ ਵਿੱਚ ਉਹਨਾਂ ਨੂੰ ਬੈਕ ਸੀਟ ਤੇ ਬਿਠਾਇਆ ਜਾ ਰਿਹਾ, ਨਾਲ ਨਹੀਂ ਲੈ ਕੇ ਗਏ ਮੀਟਿੰਗ ਕਰਨ ਵਾਸਤੇ। ਇਹ ਗੱਲ ਕ੍ਰਿਸਟੀਆ ਫ੍ਰੀਲੈਂਡ ਨੂੰ ਚੁੱਭੀ ਹੈ, ਉਹਨੇ ਪਹਿਲਾਂ ਉਹਨਾਂ ਦੇ ਮੂੰਹ ਜਿਹੜਾ ਸ਼ਬਦ ਨਿਕਲਿਆ ਸੀ, ਸੈਂਟੈਂਸ ਨਿਕਲਿਆ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਦਿਸ ਇਜ਼ ਅ ਕੁਐਸਚਨ ਫੋਰ ਦ ਪ੍ਰਾਈਮ ਮਿਨਿਸਟਰ,
ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਤੁਸੀਂ ਨਾਲ ਕਿਉਂ ਨਹੀਂ ਗਏ,
ਕਹਿੰਦੇ ਨਾਲ ਕਿਉਂ ਨਹੀਂ ਲੈ ਕੇ ਗਏ, ਤੇ ਕਹਿੰਦੇ ਵੀ ਦਿਸ ਇਜ਼ ਅ ਕੁਐਸਚਨ ਫੋਰ ਦ ਪ੍ਰਾਈਮ ਮਿਨਿਸਟਰ। ਫਿਰ ਬਾਅਦ ਉਹਨਾਂ ਨੇ ਪੁੱਛਿਆ ਪਾਇਆ, ਉੱਤੇ ਕਹਿੰਦੇ ਵੀ ਨਹੀਂ ਨਹੀਂ
ਉਹ ਤਾਂ ਬਾਰਡਰ ਦੀ ਗੱਲ ਕਰਨੀ ਸੀ,
ਬਾਰਡਰ ਦੀ ਗੱਲ ਸੀ, ਇਟ ਵਾਸ ਅ ਰਾਈਟ ਚੋਇਸ। ਦੂਸਰੀ ਗੱਲ ਵਿਜੇ ਜੀ ਕਿ ਪ੍ਰਾਈਮ ਮਿਨਿਸਟਰ ਆਫਿਸ ਦੇ ਨਾਲ ਉਹਨਾਂ ਦੀ ਬਣਦੀ ਨਹੀਂ, ਉਹਨਾਂ ਦਾ ਚੀਫ ਆਫ ਸਟਾਫ ਉਹਨਾਂ ਕੋਲੋਂ ਇੱਕ ਤਰੀਕੇ ਨਾਲ ਖੋਲਿਆ ਗਿਆ, ਇਹ ਗੱਲ ਉਹਨਾਂ ਨੂੰ ਚੁੱਭੀ ਹੈ। ਤੀਸਰੀ ਗੱਲ ਵਿਜੇ ਜੀ, ਉਹਨਾਂ ਦਾ ਪਾਰਕ ਉਤਰਨ ਵਾਸਤੇ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਨੇ ਇੱਕ ਸਪੈਸ਼ਲ ਐਡਵਾਈਜ਼ਰ ਵਜੋਂ ਨਿਯੁਕਤ ਕਰ ਲਿਆ ਹੋਇਆ, ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਪਾਲਿਸੀ ਤੁਹਾਡੀ ਡਰਾਫਟ ਕਰਕੇ ਦਿਓ ਵੀ ਅਸੀਂ ਅਗਲਾ ਇਲੈਕਸ਼ਨ ਜਿੱਤਣਾ। ਤੇ ਇਹ ਜਿਹੜੀਆਂ ਚੀਜ਼ਾਂ ਨੇ ਕ੍ਰਿਸਟੀਆ ਫ੍ਰੀਲੈਂਡ ਨੂੰ ਪਸੰਦ ਨਹੀਂ ਆ ਰਹੀਆਂ, ਸ਼ਾਇਦ ਅੰਦਰੋਂ ਅੰਦਰ ਹੀ ਉਹ ਥੋੜੇ ਜਿਹੇ ਰਾਇਲ ਅਪ ਹੋਏ ਹੋਏ ਨੇ। ਸੋ ਕੀ ਇਹ ਜਿਹੜਾ ਸਾਰਾ ਕੁਝ ਹੋਇਆ ਜਸਟਿਨ ਟਰੂਡੋ ਵਾਸਤੇ ਵਿਜੇ ਜੀ ਬਹੁਤ ਸੌਖਾ ਹੋਏਗਾ, ਇਸ ਵੇਲੇ ਦੇਖੋ ਬੈਕਫੁੱਟ ਤੇ ਨੇ, ਡਿਫੈਂਸਿਵ ਤੇ ਨੇ, ਉਹਨਾਂ ਕੋਲੋਂ ਸਵਾਲ ਪੁੱਛੇ ਜਾ ਰਹੇ, ਜਸਟ ਇਨਫਲੇਸ਼ਨ ਇਹ ਉਹ, ਬੜੇ ਹਮਲੇ ਹੋਏ ਉਹਨਾਂ ਤੇ, ਸਾਰੀਆਂ ਚੀਜ਼ਾਂ ਦਾ ਠੀਕਰਾ ਉਹ ਬਹੁਤ ਈਜ਼ੀਲੀ ਕ੍ਰਿਸਟੀਆ ਫ੍ਰੀਲੈਂਡ ਦੇ ਸਿਰ ਤੇ ਭੰਨ ਸਕਦੇ ਨੇ, ਤੇ ਉਹ ਬੜਾ ਪਲੌਸੀਬਲ ਵੀ ਹੋਏਗਾ ਕਿ ਜੀ ਸਾਡੇ ਫਾਈਨੈਂਸ ਮਿਨਿਸਟਰ ਦੀਆਂ ਗਲਤੀਆਂ ਕਰਕੇ ਅਸੀਂ ਪਿਛਲੇ ਸਮੇਂ ਦੌਰਾਨ ਕੁਝ ਗਲਤੀਆਂ ਕਰ ਬੈਠੇ ਜਿਹੜੇ ਸਾਨੂੰ ਕਦਮ ਚੁੱਕਣੇ ਚਾਹੀਦੇ ਸੀ, ਨਹੀਂ ਚੁੱਕ ਸਕੇ, ਹੁਣ ਅਸੀਂ ਆਪਣੀ ਪਾਲਿਸੀ ਨੂੰ ਰਿਵਾਈਜ਼ ਕਰ ਰਹੇ ਹਾਂ, ਆਹ ਲਓ ਮਾਰਕ ਕਾਰਨੀ ਆ ਗਏ। ਸੋ ਇਹਦੇ ਨਾਲ ਜਸਟਿਨ ਟਰੂਡੋ ਦੇ ਜਿਹੜੇ ਕਹਿ ਲਓ ਕਿ ਪੋਲੀਟੀਕਲ ਐਂਬੀਸ਼ਨਸ ਨੇ ਉਹ ਦੁਬਾਰਾ ਤੋਂ ਉਹਨਾਂ ਨੂੰ ਨਵੀਂ ਉਡਾਨ ਮਿਲ ਸਕਦੀ ਹੈ, ਤੇ ਉਹ ਅਗਲਾ ਇਲੈਕਸ਼ਨ ਦੇ ਵਿੱਚ ਦੁਬਾਰਾ ਤੋਂ ਕੰਪੈਟੀਟਿਵ ਹੋ ਸਕਦੇ ਨੇ। ਸੋ ਸਵਾਲ ਵੱਡਾ ਇਹ ਹੈ ਕਿ ਕੀ ਕ੍ਰਿਸਟੀਆ ਫ੍ਰੀਲੈਂਡ ਵਿਲ ਬੀ ਦ ਸਕੇਪਗੋਟ।
ਵਾਸੂ ਜੀ, ਬਲੀ ਦੇ ਬੱਕਰੇ ਹਮੇਸ਼ਾ ਕਿਸੇ ਨਾ ਕਿਸੇ ਮੁੱਦੇ ਦੇ ਉੱਪਰ, ਇਹ ਪਿਛਲੇ 10 ਸਾਲਾਂ 'ਚ ਅਸੀਂ ਵੇਖਿਆ ਜਦੋਂ ਕਦੇ ਕੋਈ ਸਮੱਸਿਆ ਉਤਪੰਨ ਹੋਈ ਆ। ਜਦੋਂ ਉਹ ਮਾਮਲਾ ਆਇਆ ਸੀਗਾ ਜਿਹੜੀ ਯਾਰ ਇੰਜੀਨੀਅਰਿੰਗ ਫਰਮ ਸੀਗੀ, ਜਦੋਂ SNC ਲੈਵਲ ਜਦੋਂ ਜੋਡੀ ਵਿਲਸਨ ਰੇਬਲਡ ਵਾਲਾ ਮਾਮਲਾ ਸੀ, ਉਦੋਂ ਜੋਡੀ ਵਿਲਸਨ ਰੇਬਲਡ ਸਕੇਪਗੋਟ ਬਣੇ। ਫਿਰ ਉਸ ਤੋਂ ਬਾਅਦ ਬਿਲ ਮੋਰਨੋ, ਜਿਸ ਹਿਸਾਬ ਨਾਲ ਉਹਨਾਂ ਨੂੰ ਤੁਰਦਾ ਕੀਤਾ ਗਿਆ, ਜੇਨ ਫਿਲਪੋਟ ਤੇ ਜੋਡੀ ਵਿਲਸਨ ਰੇਬਲਡ ਤਾਂ ਇਕੱਠੇ ਇਕੱਠੇ ਉਹਨਾਂ ਨੂੰ ਬਾਹਰ ਕੀਤਾ ਗਿਆ ਸੀ। ਇਹ ਕੁਝ ਅਜਿਹੇ ਨਾਮ ਸੀਗੇ ਜਿਹੜੇ ਜਦੋਂ ਸਿਆਸਤ ਦੇ ਵਿੱਚ ਲਿਬਰਲ ਪਾਰਟੀ ਨਾਲ ਜੁੜੇ ਸੀ, ਇਹਨਾਂ ਨੂੰ ਲੈ ਕੇ ਵਾਸੂ ਜੀ ਉਮੀਦਾਂ ਬਹੁਤ ਜ਼ਿਆਦਾ ਸੀ, ਕਿਉਂਕਿ ਉਹਨਾਂ ਦਾ ਪੋਲੀਟਿਕਸ ਦੇ ਵਿੱਚ ਆਉਣ ਤੋਂ ਪਹਿਲਾਂ ਦਾ ਜਿਹੜਾ ਪਿਛੋਕੜ ਸੀ, ਜਿਹੜੀ ਉਹਨਾਂ ਦੀ ਬੈਕਗਰਾਊਂਡ ਸੀ। ਜੇਨ ਫਿਲਪੋਟ ਡਾਕਟਰ ਨੇ,
ਓਨਟਾਰੀਓ ਵਾਲੇ ਉਹਨਾਂ ਨੂੰ ਯੂਜ਼ ਕਰ ਰਹੇ
ਹਨ, ਓਨਟਾਰੀਓ ਵਾਲੇ ਨੇ ਉਹਨਾਂ ਨੂੰ ਇੱਕ ਸਪੈਸ਼ਲ ਕਮੇਟੀ ਦੇ ਵਿੱਚ ਉਹਨਾਂ ਨੂੰ ਨਿਯੁਕਤ ਕੀਤਾ। ਅੱਛਾ, ਆਪਣਾ ਜੋਡੀ ਵਿਲਸਨ ਰੇਬਲਡ ਵਕੀਲ ਇੰਡੀਜਨਸ ਭਾਈਚਾਰੇ ਨਾਲ ਬਿਲੋਂਗ ਕਰਦੇ, ਤੇ ਉਹਨਾਂ ਦਾ ਵੀ ਜਿਹੜਾ ਕਰੀਅਰ ਚੰਗਾ ਖਾਸਾ ਵਿਸਥਾਰਤ ਕਰੀਅਰ ਸੀ ਉਸ ਤੋਂ ਪਹਿਲਾਂ। ਇਸੇ ਤਰ੍ਹਾਂ ਬਿਲ ਮੋਰਨੋ ਵਾਸਤੇ ਜੀ, ਮੋਰਨੋ ਸ਼ਪੈਲ ਜਿਹੜੀ ਮਲਟੀ ਬਿਲੀਅਨ ਡਾਲਰ ਦਾ ਇੱਕ ਫੰਡ ਆ, ਉਹਨੂੰ ਮੈਨੇਜ ਕਰਦੇ ਨੇ,
ਪੋਟੇਟੋ ਚਿਪਸ ਦੀਆਂ
ਪੋਟੇਟੋ ਪ੍ਰਾਈਸਿੰਗ ਵਾਲਾ।
ਸੋ ਅਮਰੀਕਾ ਦੇ ਵਿੱਚ ਜਿਹੜੀਆਂ ਸਾਰੀਆਂ 6 ਕੰਪਨੀਆਂ ਨੇ ਵੱਡੀਆਂ ਵੱਡੀਆਂ, ਜਿਹੜੀਆਂ ਕਹਿੰਦੇ 98% ਆਫ ਦ ਸੈਕਟਰ ਕੰਟਰੋਲ ਕਰਦੀਆਂ ਨੇ, ਜਿਵੇਂ ਇੱਥੇ ਆਪਣੇ ਬ੍ਰੈਡ ਫਿਕਸਿੰਗ ਸਕੈਂਡਲ ਹੋਇਆ ਸੀ, ਕਹਿੰਦੇ ਅਮਰੀਕਾ ਵਿੱਚ ਕਹਿੰਦੇ ਪੋਟੇਟੋ ਫ੍ਰਾਈਸ ਜਿਹੜੇ ਹੋਰ ਇਸ ਤਰ੍ਹਾਂ ਦੇ ਪ੍ਰੋਡਕਟਸ ਨੇ ਉਹਨਾਂ ਦੀ ਪ੍ਰਾਈਸ ਫਿਕਸਿੰਗ ਕਰਦੇ ਨੇ।
ਇਸ ਚੀਜ਼ ਦੀ ਮੰਗ ਮੇਰੇ ਖਿਆਲ NDP ਨੇ ਬੀਤੇ ਦਿਨ ਕੀਤੀ, ਕੰਪੀਟੀਸ਼ਨ ਬਿਊਰੋ ਨੂੰ ਵੀ ਕੈਨੇਡਾ ਚ ਵੀ ਇਸ ਗੱਲ ਦੀ ਸਟੱਡੀ ਕਰੋ। ਸੋ ਚਲੋ, ਖੈਰ ਉਹ ਵੀ ਲੈਦਾ ਚੱਲਦਾ
ਪਿਆ, ਜੇ ਮੋਰਨੋ ਹੁੰਦੇ ਇੱਥੇ ਸਾਡੇ ਫਾਈਨੈਂਸ ਮਿਨਿਸਟਰ, ਫੇਰ ਹੋ ਜਾਣੀ ਸੀ ਪੱਕੀ ਗੱਲ,
ਇੱਥੇ ਹੋ ਜਾਣੀ ਸੀ,
ਫੇਰ ਕੰਸਰਵੇਟਿਵਸ NDP ਬਲੌਕ ਸਾਰੇ ਲੜ ਕੇ ਕਰਾ ਲੈਣੀ ਸੀ ਜਾਂਚ।
ਪਰ ਇਹ ਸਾਰਾ ਕੁਝ ਚੱਲਦਾ ਪਿਆ, ਪਰ ਅਗਲੇ ਹਫਤੇ ਹੁਣ ਜਿਹੜੀ ਇਹ ਅਪਡੇਟ ਸਾਂਝੀ ਕੀਤੀ ਜਾਣੀ ਫਾਲ ਇਕਨੋਮਿਕ ਸਟੇਟਮੈਂਟ, ਉਹਦੇ ਵਿੱਚ ਜਸਟਿਨ ਟਰੂਡੋ ਤੋਂ ਵੀ ਪਹਿਲਾਂ ਕ੍ਰਿਸਟੀਆ ਫ੍ਰੀਲੈਂਡ ਦੀਆਂ ਸਮੱਸਿਆਵਾਂ ਹੋਰ ਵਧਣਗੀਆਂ। ਤੇ ਜਿਹੜੀ ਅਜੇ ਤੱਕ ਦੇਖੋ ਇਸ ਸਾਲ ਇੱਕ ਇਹ ਵੀ ਖਬਰ ਬਹੁਤ ਜ਼ਿਆਦਾ ਬਣੀ ਰਹੀ ਆ ਕਿ ਲਿਬਰਲਸ ਦੇ ਖੇਮੇ ਵਿੱਚ ਵੀ ਸਭ ਕੁਝ ਠੀਕ ਠਾਕ ਨਹੀਂ ਆ, ਬਾਗੀ ਸੁਰਾਂ ਉੱਥੋਂ ਵੀ ਉੱਠਦੀਆਂ ਰਹੀਆਂ, ਖਾਸ ਤੌਰ 'ਤੇ ਜਦੋਂ ਵਾਸੂ ਜੀ ਬਾਏ ਇਲੈਕਸ਼ਨ ਦੇ ਵਿੱਚ ਆਪਣੀਆਂ ਕੁਝ ਸੇਫ ਸੀਟਾਂ ਹਾਰ ਗਏ। ਉਹ ਤੋਂ ਬਾਅਦ ਫਿਰ ਉਸ ਗੱਲ ਨੂੰ ਥੋੜ੍ਹੀ ਠੱਲ ਪੈ ਗਈ, ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸੀ। ਹੁਣ ਜਸਟਿਨ ਟਰੂਡੋ ਦੀ ਲੀਡਰਸ਼ਿਪ ਉੱਪਰ ਉੱਠਦੇ ਸਵਾਲਾਂ ਦਾ ਚੈਨਲ ਚੇਂਜ ਕਰਨ ਦੇ ਲਈ ਕਿ ਅਗਲੇ ਹਫ਼ਤੇ ਦੀ ਜਿਹੜੀ ਫਾਲ ਇਕਨੋਮਿਕ ਸਟੇਟਮੈਂਟ ਆ, ਉਹ ਜਿਹੜੀ ਸਾਰੀ ਦੀ ਸਾਰੀ ਗਾਜ਼ ਆ, ਜਿਹੜੇ ਉਹ ਸੰਕਟ ਦੇ ਬੱਦਲ ਨੇ, ਕਿ ਉਹ ਕ੍ਰਿਸਟੀਆ ਫ੍ਰੀਲੈਂਡ ਵੱਲ ਮੂਵ ਲੱਗਦਾ ਉਹਨਾਂ ਨੂੰ ਵੀ ਇਸੇ ਚੀਜ਼ ਦਾ ਖਦਸ਼ਾ ਹੈ ਕਿ ਹੁਣ ਉਹਨਾਂ ਦੇ ਵੱਲ ਇਹ ਸਾਰਾ ਦਾ ਸਾਰਾ ਜਿਹੜਾ ਜਿਹੜਾ ਨਜ਼ਲਾ ਉਹਨਾਂ ਵੱਲ ਧੱਕਿਆ ਜਾ ਰਿਹਾ। ਸੋ ਦੇਖਦੇ ਹਾਂ ਕੀ ਹੁੰਦਾ।
ਸੋ ਕ੍ਰਿਸਟੀਆ ਫਿਲਰਨ ਜੇਕਰ ਡੈਫਿਸਿਟ ਨੂੰ ਘੱਟ ਰੱਖਣਗੇ ਤਾਂ ਜਸਟਿਨ ਟਰੂਡੋ ਉਹਨਾਂ ਦੇ ਨਾਲ ਨਾਰਾਜ਼ ਹੋਣਗੇ। ਜੇਕਰ ਉਹ ਜਸਟਿਨ ਟਰੂਡੋ ਦੀ ਗੱਲ ਮੰਨ ਕੇ, ਸਰਕਾਰ ਦੀ ਗੱਲ, PMO ਦੀ ਗੱਲਾਂ ਮੰਨ ਕੇ ਖਰਚੇ ਜ਼ਿਆਦਾ ਪਾਉਂਦੇ ਨੇ ਤੇ ਫਿਸਕਲ ਡੈਫਿਸਿਟ ਦੇ ਵਿੱਚ ਵਾਧਾ ਕਰਦੇ ਨੇ ਤਾਂ ਉਹਨਾਂ ਦਾ ਆਪਣਾ ਸਿਆਸੀ ਕੱਦ ਜਿਹੜਾ ਉਹ ਘਟੇਗਾ, ਕੈਨੇਡੀਅਨਸ ਉਹਨਾਂ ਤੋਂ ਨਾਰਾਜ਼ ਹੋ ਜਾਣਗੇ। ਸੋ ਕ੍ਰਿਸਟੀਆ ਫਿਲਰਨ ਹੁਣ ਇਸ ਦੁਰਾਹੇ ਤੇ ਖੜੇ ਨੇ, ਉਹਨਾਂ ਨੂੰ ਚੂਜ਼ ਕਰਨਾ ਪੈਣਾ ਕਿ ਕੈਨੇਡੀਅਨਸ ਨੂੰ ਨਾਰਾਜ਼ ਕਰਨਾ ਕਿ ਜਸਟਿਨ ਟਰੂਡੋ ਨੂੰ ਨਾਰਾਜ਼ ਕਰਨਾ। ਇਹ ਕੋਈ ਸੌਖਾ ਉਹਨਾਂ ਲਈ ਕੋਈ ਫੈਸਲਾ ਨਹੀਂ ਹੋਇਆ।
ਅੱਗੇ ਕੁਆਂ ਪਿੱਛੇ ਖਾਈ ਉਹ ਸਿਚੁਏਸ਼ਨ। ਵਾਸੂ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਥੈਂਕ ਯੂ ਵੈਰੀ ਮਚ।